ਮਹੱਲਾ ਪਹਿਲਾ ਘਰ ਦੂਜਾ ਅਸਟ ਪਰੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਸਾਗੁਰ ਰਤਨੀ ਭਰ ਪੂਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪਾਂ ਗੁਰਬਾਣੀ ਦੁਆਰਾ ਗੁਰਮਤ ਵਿਚਾਰਾਂ ਕਰਦੇ ਹਾਂ। ਅੱਜ ਵੀ ਗੁਰਬਾਣੀ ਦੁਆਰਾ ਗੁਰਮਤ ਵਿਚਾਰਾਂ ਕਰਨ ਲਈ, ਉਸਦਾ ਵਿਚਾਰਾਂ ਕਰਕੇ ਲਾਭ ਪ੍ਰਾਪਤ ਕਰਨ ਲਈ ਸਤਿਗੁਰੂ ਸਾਹਿਬ ਜੀ ਚਰਨ ਛਾਨ ਵਿੱਚ ਸੰਗਤ ਰੂਪ ਵਿੱਚ ਜੁੜ ਬੈਠੇ ਹਾਂ। ਹੁਣੇ ਹੁਣੇ ਪਹਿਲੇ ਪਾਤਸ਼ਾਹ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਇਹ ਯੋਤਨਾ ਸ੍ਰੀ ਰਾਗ ਵਿੱਚ ਉਚਾਰਨ ਹੋਇਆ ਹੋਇਆ ਅੱਠ ਪੌੜੀਆਂ ਵਾਲਾ ਸ਼ਬਦ ਹੈ, ਉਹਦਾ ਪਾਠ ਆਪਾਂ ਹੁਕਮਨਾਮੇ ਰੂਪ ਵਿੱਚ ਸਰਵਣ ਕੀਤਾ ਹੈ। ਇਸੇ ਸ਼ਬਦ ਦੀ ਵਿਚਾਰ ਕਰਕੇ ਸਤਿਗੁਰੂ ਸਾਹਿਬ ਜੀ ਦੇ ਪਾਵਨ ਗੁਰਮਤ ਸਿਧਾਂਤਾਂ ਤੋਂ ਭਰੀ ਭਾਂਤ ਜਾਣੂ ਹੋਣਾ ਹੈ। ਇਹ ਜਾਣੂ ਹੋ ਕੇ ਇਹਨਾਂ ਗੁਰਮਤ ਉਪਦੇਸ਼ਾਂ ਨੂੰ ਧਾਰਨ ਕਰਕੇ ਇੱਥੇ ਆਪਣੇ ਇਸ ਸਮੇਂ ਨੂੰ ਸਫਲ ਕਰਨਾ ਹੈ, ਉੱਥੇ ਆਪਣੀ ਜੀਵਨ ਯਾਤਰਾ ਵੀ ਸਫਲ ਬਣਾਉਣੀ ਹੈ, ਸੁਭਾਗੇ ਬਣਨਾ ਹੈ। ਇਹ ਸ਼ਬਦ ਦੂਸਰੇ ਸਰਤਾਲ ਵਿੱਚ ਗਾਇਨ ਕਰਨਾ ਹੈ, ਇਸ ਕਰਕੇ ਕਰ ਦੂਜਾ ਸਿਰਲੇਖ ਦੇ ਦਿੱਤਾ ਹੈ। ਇਹ ਸ਼ਬਦ ਬੇਅੰਤ ਹਨ, ਇਸ ਕਰਕੇ ਸਿਰਲੇਖ ਅਸ਼ਟਪਦੀਆਂ ਹੈ, ਇਹ ਅੱਠ ਅੱਠ ਪੌੜੀਆਂ ਵਾਲੇ ਅੱਗੇ ਸ਼ਬਦ ਆਉਣਗੇ। ਜਿਸ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਕਰਨੀ, ਉਸਦਾ ਵਸਤੂ ਨਿਰਦੇਸ਼ ਮੰਗਲ ਕੀਤਾ ਹੈ ਕਿ ਉਹ ਇੱਕੋ ਇੱਕ ਅਦਵੈਤ ਰੂਪ ਹੈ, ਇੱਕੋ ਇੱਕ ਹੁੰਦਾ ਹੋਇਆ ਸਭ ਦੀ ਰੱਖਿਆ ਕਰਨ ਵਿੱਚ ਸਮਰੱਥ ਹੈ, ਸਭ ਦਾ ਹੀ ਉਹ ਪ੍ਰਕਾਸ਼ ਹੈ। ਆਪ ਉਹ ਸੋਮ ਪ੍ਰਕਾਸ਼ ਸਤਿ ਪ੍ਰਕਾਸ਼ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ। ਫਿਰ ਉਹ ਪ੍ਰਾਪਤ ਹੁੰਦਾ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਕਰਕੇ, ਆ ਵਿਚਾਰ ਉਦਾਸੀਆਂ ਕਰਕੇ। ਇਸ ਵੇਲੇ ਗੁਰੂ ਨਾਨਕ ਸਾਹਿਬ ਜੀ ਸਦਾ ਲਈ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਸ਼ੋਭਿਤ ਹੋ ਰਹੇ ਸਨ। ਇੱਥੇ ਆਪ ਜੀ ਨੇ ਸੰਗਤ ਅਤੇ ਪੰਗਤ ਕਾਇਮ ਕਰ ਦਿੱਤੀ ਹੈ। ਖੇਤੀਬਾੜੀ ਦਾ ਧੰਦਾ ਪ੍ਰਾਰੰਭ ਕਰ ਦਿੱਤਾ ਹੈ, ਦੋਵੇਂ ਸਮੇਂ ਕਥਾ ਕੀਰਤਨ ਦੇ ਪ੍ਰਵਾਹ ਚੱਲਦੇ ਨੇ। ਕਥਾ ਕੀਰਤਨ ਤੋਂ ਉਪਰੰਤ ਆਪ ਜਿੱਥੇ ਉਹ ਖੇਤ ਹੈਗੇ ਉੱਥੇ ਗੁਰਸਿੱਖਾਂ ਨੂੰ ਲੈ ਜਾਂਦੇ ਨੇ, ਆਪਣੀ ਨਜ਼ਰਸਾਨੀ ਹੇਠ ਹੀ ਸਾਰਾ ਜਿਹੜਾ ਕੋਈ ਖੇਤੀ ਦਾ ਕੰਮ ਕਰਦੇ ਕਰਾਉਂਦੇ। ਜਦੋਂ ਅਸੀਂ ਗੁਰੂ ਅੰਗਦ ਸਾਹਿਬ ਜੀ ਦਾ ਇਤਿਹਾਸ ਸੁਣਦੇ ਹਾਂ, ਆਪ ਜੀ ਜਿਸ ਵੇਲੇ ਖਡੂਰ ਸਾਹਿਬ ਤੋਂ ਚੱਲਦੇ ਹੋਏ ਕਰਤਾਰਪੁਰ ਸਾਹਿਬ ਵੇਲੇ ਸਤਿਗੁਰੂ ਜੀ ਦੇ ਪਾਸ ਪਹੁੰਚੇ ਸਨ, ਉਸ ਵਿੱਚ ਵੀ ਪ੍ਰਸੰਗ ਆਉਂਦਾ ਹੈ ਕਿ ਆਪ ਬਾਹਰ ਖੇਤੀ ਦਾ ਕੰਮ ਕਰਵਾ ਰਹੇ ਸਨ। ਗੁਰੂ ਅੰਗਦ ਸਾਹਿਬ ਜੀ ਸੁਣ ਕੇ ਖੇਤਾਂ ਵੱਲ ਹੀ ਚਲੇ ਗਏ ਸਨ। ਗੁਰਸਿੱਖ ਉਹ ਖੇਤਾਂ ਵਿੱਚੋਂ ਨਦੀਨ ਕੰਡਾ ਕੱਢ ਰਹੇ ਸਨ, ਉਹ ਵਾਰ ਕੱਢ ਕੱਢ ਕੇ ਕੰਡਾ ਬੰਨ ਬੰਨ ਕੇ ਚੁਕਾਈ ਜਾ ਰਹੇ ਸਨ। ਇਧਰ ਗੁਰੂ ਅੰਗਦ ਸਾਹਿਬ ਜੀ ਨੇ ਬੇਨਤੀ ਕਰ ਦਿੱਤੀ ਕਿ ਮਹਾਰਾਜ ਮੈਨੂੰ ਸੇਵਾ ਦਿਓ। ਪਾਣੀ ਵਿੱਚੋਂ ਜਿਹੜਾ ਕੁਛ ਝੋਨੇ ਵਿੱਚੋਂ ਨਦੀ ਕੱਢਿਆ ਜਾਂਦਾ ਹੈ ਇਹ ਸਹੀ ਹੁੰਦਾ ਹੈ, ਚਿੱਕਣ ਨਾਲ ਭਰਿਆ ਹੈ, ਉਸੇ ਦੀ ਪੰਡ ਜੀ ਬੰਨ ਕੇ ਸੀਸ ਤੇ ਨਦੀ ਚੁਕਾ ਦਿੱਤਾ ਹੈ। ਗੁਰੂ ਅੰਗਦ ਸਾਹਿਬ ਜੀ ਨੇ ਉਸ ਵੇਲੇ ਜਿਹੜਾ ਜੰਮਾ ਚੋਲਾ ਬੜਾ ਕੀਮਤੀ ਪਾਇਆ ਹੋਇਆ ਸੀ, ਸੋਨਾ ਪਾਇਆ ਹੋਇਆ ਸੀ, ਤੇ ਜਦੋਂ ਜਦੋਂ ਗੁਰੂ ਮਹਾਰਾਜ ਦੇ ਚਰਨ ਛਣ ਵਿੱਚ ਆਏ ਆ, ਫਿਰ ਹੀ ਪਤਾ ਚੱਲਿਆ ਵੀ ਰੱਖ ਗਰੀਬੀ ਵੇਸ, ਵੀ ਜਿਹੜਾ ਗਰੀਬੀ ਲਿਬਾਸ ਹੈ, ਸਾਦਾ ਲਿਬਾਸ ਹੈ, ਬਹੁਤ ਵੱਡਾ ਰੱਖਾ ਹੈ, ਰਖਵਾਲਾ ਹੈ, ਪਹਿਰੇਦਾਰ ਹੈ। ਜਿਸ ਵੇਲੇ ਇਸ ਤਰ੍ਹਾਂ ਉਹ ਫੰਡੀ ਚੁੱਕ ਕੇ ਲਿਆਏ, ਉਹ ਨਦੀ ਦੇ ਵਿੱਚੋਂ ਘਰ ਦੇ ਵਿੱਚੋਂ ਚਿੱਕੜ ਜਾਂ ਚੋ ਚੋ ਕੇ ਸਾਰਾ ਚੋਲੇ 'ਤੇ ਪੈ ਗਿਆ ਹੈ, ਜਿਹਦੇ ਨਾਲ ਉਹ ਸਾਰਾ ਹੀ ਭਰ ਗਿਆ ਹੈ। ਜਿਸ ਵੇਲੇ ਘਰ ਵਿੱਚ ਆਏ ਹਨ, ਮਾਤਾ ਸੁਲੱਖਣੀ ਜੀ ਨੇ ਦੇਖਿਆ ਹੈ, ਇਹਦੇ ਵਿੱਚ ਚੰਗੇ ਘਰਾਣੇ ਦਾ ਪੁਰਸ਼ ਸੀ, ਪਤੀ ਸਤਿਗੁਰਾਂ ਨੇ ਕੁਝ ਸੋਚਿਆ ਵਿਚਾਰੇ ਨੇ ਤਾਂ ਬਹੁਤ ਅਪਮਾਨੇ ਦਾ ਹੋ ਗਏ, ਉਹਨੇ ਸਾਰੀ ਇਹਨਾਂ ਦੇ ਸਿਰ 'ਤੇ ਪੰਡ ਚੁਕਾ ਦਿੱਤੀ ਹੈ, ਇਹ ਕੀ ਆਖਣਗੇ। ਜਿਸ ਵੇਲੇ ਘਰ ਵਿੱਚ ਆਏ ਨੇ, ਉਸ ਵੇਲੇ ਪਤੀ ਸਤਿਗੁਰਾਂ ਨੂੰ ਬੇਨਤੀ ਕੀਤੀ ਕਿ ਮਾਰਾ ਮਾੜਾ ਮੋਟਾ ਵੇਖ ਲਿਆ ਕਰੋ, ਵੇਖੋ ਕਿੰਨੇ ਸ਼ਰਧਾ ਸਤਿਕਾਰ ਨੇ ਆਪ ਜੀ ਦੇ ਪਾਸ ਆਏ ਸੀ। ਉਹਨੇ ਸਾਨੂੰ ਮਾਰਾ ਦੋ ਚਾਰ ਦਿਨ ਤਾਂ ਪ੍ਰਣਚਾਰੀ ਕਰਦੇ, ਉਹਨੇ ਸਾਰੀ ਸਿਰ 'ਤੇ ਪੰਡ ਜਿਕਾ ਸੀ, ਕਿਵੇਂ ਚਿੱਟੇ ਚਿੱਕੜ ਸਾ ਚੋਲਾ ਭਰ ਗਿਆ ਵਿਚਾਰਿਆਂ ਦਾ, ਕਿੰਨਾ ਇਹਨਾਂ ਦਾ ਅਪਮਾਨ ਹੋ ਗਿਆ। ਆਪ ਜੀ ਨੇ ਹੱਸ ਕੇ ਉਸ ਵੇਲੇ ਵਚਨ ਕਹਿ ਦਿੱਤੇ, ਕਹਿੰਦੇ ਚਿੱਕੜ ਚੁੱਕੜ ਨਹੀਂ ਹੈ, ਇਹ ਤਾਂ ਅਸੀਂ ਕੇਸਰ ਛਿੜਕਿਆ ਨਾ, ਤੇ ਇਹ ਪੰਡ ਨਹੀਂ ਚੁਕਾਈ, ਇਹਨਾਂ ਨੂੰ ਬਹੁਤ ਵੱਡਾ ਬੋਝ ਚੁਕਾਇਆ ਹੈ। ਉਹ ਇਸ਼ਾਰੇ ਨਾਲ ਹੀ ਕਹਿ ਦਿੱਤਾ ਵੀ ਗੁਰਤਾ ਗੱਦੀ ਦੀ ਪੰਡ ਵੀ ਇਹੀ ਚੁੱਕਣਗੇ, ਆਉਂਦੇ ਸਾਰਾ ਦੂਜੇ ਰੂਪ ਵਿੱਚ ਖਾਰਤੀ ਹੈ। ਜਿਹੜਾ ਚਿੱਕੜ ਨਿਚਲਿਆ ਹੈ ਨਹੀਂ, ਇਹ ਤਾਂ ਕੇਸਰ ਛਿੜਕਿਆ ਹੋਇਆ ਹੈ, ਇਹ ਤੈਨੂੰ ਦਿਸ ਰਿਹਾ ਹੈ। ਕਹਿੰਦੇ ਨਹੀਂ ਮਹਾਰਾਜ, ਇਹ ਤਾਂ ਚਿੱਕੜ ਹੈ। ਕਹਿੰਦੇ ਨੇੜੇ ਹੋਠ ਸੋ ਕੇ ਦੇਖ। ਉਸੇ ਮਹਾਰਾਜ ਨੇ ਕਲਾ ਵਰਤਾਈ, ਉਹ ਜਿਹੜਾ ਦੁਆਰਾ ਜਾਂ ਚਿੱਕੜ ਸਹੀ ਉਹੀ ਦਿਸਣ ਲੱਗ ਪਏ। ਹਾਂ ਕਹਿੰਦੇ ਵੀ ਠੀਕ ਹੈ ਜੀ, ਚਿੱਕੜ ਨਹੀਂ, ਇਹ ਤਾਂ ਕੇਸਰੀ ਤੁਸੀਂ ਛਿੜਕ ਦਿੱਤਾ ਹੈ। ਜਦੋਂ ਗੁਰੂ ਮਹਾਰਾਜ ਜੀ ਇੱਥੇ ਟਿਕੇ ਨੇ, ਉਸ ਵੇਲੇ ਖੇਤੀਬਾੜੀ ਦਾ ਕੰਮ ਕਰਾਉਣਾ ਸ਼ੁਰੂ ਕਰ ਦਿੱਤਾ ਸੀ। ਜਿੱਥੋਂ ਦੂਰੋਂ ਦੂਰੋਂ ਸਿੱਖ ਸੰਗਤਾਂ ਜਿੱਥੇ ਬੰਨ ਬੰਨ ਕੇ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਲਈ, ਵਚਨ ਸੁਣਨ ਲਈ ਚੱਲ ਚੱਲ ਕੇ ਆਉਂਦੀਆਂ ਹਨ, ਉੱਥੇ ਸਾਧੂ ਸੰਤ ਵੀ ਗੁਰੂ ਮਹਾਰਾਜ ਤੋਂ ਸੇਧ ਲੈਣ ਲਈ ਚੱਲ ਕੇ ਆਉਂਦੇ ਹਨ। ਇਸੇ ਤਰ੍ਹਾਂ ਜਿਹੜੇ ਗੋਰਖਨਾਥ ਦੇ ਸਿੱਖ ਸੇਵਕ ਹਨ, ਸਿੱਧ ਹਨ, ਜਿਨ੍ਹਾਂ ਦੇ ਤਾਂ ਹੀ ਸਤਿਗੁਰੂ ਸਾਹਿਬ ਜੀ ਨੇ ਉਹ ਅਚਲ ਬਟਾਲੇ ਵੀ ਗਿਆਨ ਚਰਚਾ ਦਾ ਹੈ, ਉਹ ਨਿਹਾਲ ਕੀਤਾ ਹੈ। ਇਸੇ ਤਰ੍ਹਾਂ ਹੋਰ ਸਵੇਰ ਪਰਬਤ ਉੱਪਰ ਵੀ ਜੇ ਰਹਿ ਰਹੇ ਸਨ, ਉੱਥੇ ਵੀ ਗਿਆਨ ਗੋਸ਼ਠ ਹੋਈ ਸੀ, ਉਹਦੇ ਰਾਹੀਂ ਵੀ ਸੱਲੀ ਕੀਤੀ ਹੈ। ਇਹ ਸਤਿਗੁਰੂ ਸਾਹਿਬ ਜੀ ਦੇ ਸਮੇਂ ਸਮੇਂ ਅਨੁਸਾਰ ਆ ਕੇ ਦਰਸ਼ਨ ਕਰਦੇ ਰਹਿੰਦੇ ਸਨ। ਸਿੱਧ ਬੋਲਣ ਸੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਭਾਈ ਗੁਰਦਾਸ ਜੀ ਨੇ ਵੀ ਸਾਖ ਭਰੀ ਹੈ ਵੀ ਐਨ ਗਿਆਨ ਵਿਚਾਰ ਕਰਕੇ ਤਸੱਲੀ ਹੋ ਗਈ ਹੈ ਵੀ ਗੁਰੂ ਨਾਨਕ ਸਾਹਿਬ ਬਹੁਤ ਮਹਾਨ ਹੈ। ਕਿਸੇ ਤਾਂ ਇਹ ਚਰਚਾ ਕਰਨ ਲਈ ਕਈ ਤਰ੍ਹਾਂ ਦੇ ਸਵਾਲ ਕਰਦੇ ਸਨ, ਪਰ ਗੁਰਨਾਥ ਵਰਗੇ ਗੁਰੂ ਨਾਨਕ ਸਾਹਿਬ ਜੀ ਦੇ ਸੰਬੰਧ ਵਿੱਚ ਵੀ ਤੂੰ ਤਾਂ ਵੀ ਦੁੱਧ ਵਿੱਚ ਕਾਂਜੀ ਪਾ ਦਿੱਤੀ ਹੈ। ਹਾਏ ਵੀ ਗ੍ਰਸਤੀ ਬਣ ਕੇ ਤੇ ਫਿਰ ਤੂੰ ਲੋਕਾਂ ਨੂੰ ਉਪਦੇਸ਼ ਦੇ ਰਿਹਾ ਹੈ, ਵੀਰ ਬਣ ਕੇ ਵਿਆਹ ਕਿਉਂ ਕਰਾਇਆ ਹੈ? ਗੁਰੂ ਮਹਾਰਾਜ ਜੀ ਨੇ ਹੱਸ ਕੇ ਇਹਨੂੰ ਕਹਿ ਦਿੱਤਾ, ਕਹਿੰਦੇ ਵੀ ਗੁਰਨਾਥਾ ਤੇਰੀ ਮਾਂ ਕੁਚੱਜੀ ਹੈ, ਤੇਰਾ ਗੋਰਖਨਾਥ ਕੁਚੱਜਾ ਸਿਆਣਾ ਨਹੀਂ ਹੈ। ਜਿਹਨੇ ਤੈਨੂੰ ਇਹ ਕਹਿੰਦੇ ਵੀ ਕਿਵੇਂ ਦੁੱਧ ਜਮਾਈ ਦਾ, ਕਿਵੇਂ ਰਿੜਕੀ ਦਾ, ਕਿਵੇਂ ਮੱਖਣ ਕੱਢੀ ਦਾ, ਅਕਲ ਮਤ ਨਹੀਂ ਦਿੱਤੀ ਹੈ। ਫਾਹ ਤੇਰੇ ਭਾਂਡੇ ਨੂੰ ਨਹੀਂ ਪਹਿਲਾਂ ਸਵਾਰਿਆ ਹੈ, ਤੇਰੇ ਸਰੀਰ ਨੂੰ ਨਹੀਂ ਸ਼ੁੱਧ ਕੀਤਾ ਹੈ, ਜੋ ਜਾ ਕਰਾ ਕੇ ਤੈਨੂੰ ਥੋੜੇ ਬਹੁਤੇ ਸ਼ਕਤੀਆਂ ਜਿਹੀਆਂ ਦੇ ਦਿੱਤੀਆਂ, ਇਹਦੇ ਨਾਲ ਤੂੰ ਆਫਰਿਆ ਪਿਆ ਵਕਦਾ ਹੈ। ਤੇਰੀ ਮਾਂ ਕੁਛ ਅਜੀ ਹੈ, ਇਸ ਤਰ੍ਹਾਂ ਦੇ ਲਹਿਜੇ ਸਿੱਧ ਨਾਲ ਕਹਿੰਦੇ ਰਹੇ ਹੈ ਗੁਰੂ ਮਹਾਰਾਜ ਜੀ, ਯਥਾਰ ਸਰੂਪ ਵਿੱਚ ਹੱਸ ਕੇ ਬੋਲਦੇ ਰਹੇ। ਇਹ ਜਦੋਂ ਕਰਤਾਰਪੁਰ ਸਾਹਿਬ ਵਿਖੇ ਟਿਕੇ ਗੁਰੂ ਮਹਾਰਾਜ ਫਿਰ ਚੱਲ ਕੇ ਆਏ, ਦਰਸ਼ਨ ਦਾਰ ਕੀਤੇ ਹੈ, ਨਮਸਕਾਰ ਕੀਤੀ ਹੈ, ਵਚਨ ਬਲਾਸ ਚੱਲ ਪਏ ਨੇ। ਗੁਰੂ ਮਹਾਰਾਜ ਕਹਿਣ ਲੱਗੇ ਵੀ ਹੁਣ ਕਿੱਧਰੋਂ ਤਿਆਰੀਆਂ, ਕਿੱਧਰੋਂ ਜਾ ਰਹੇ ਹਾਂ। ਕਹਿਣ ਲੱਗੇ ਮਹਾਰਾਜ ਅਸੀਂ ਤਾਂ ਹੁਣ ਮਾਨਸਰੋਵਰ 'ਤੇ ਜਾ ਰਹੇ ਹਾਂ, ਸਾਡਾ ਖਿਆਲ ਹੈ ਵੀ ਤੁਸੀਂ ਵੀ ਸਾਡੇ ਨਾਲ ਚੱਲੋ। ਗੁਰੂ ਮਹਾਰਾਜ ਹੱਸ ਕੇ ਕਹਿੰਦੇ ਵੀ ਸਿੱਧੂ ਦੱਸ, ਅਸੀਂ ਤਾਂ ਰੋਜ਼ ਹੀ ਮਾਨਸਰੋਵਰ ਵਿੱਚ ਹੀ ਰਹਿੰਦੇ ਹਾਂ, ਮੇਰੇ ਮਾਨਸਰੋਵਰ ਵਾਲਾ ਇੱਥੇ ਤਾਂ ਦਿਸਦਾ ਨਹੀਂ ਕਿਤੇ। ਮਾਨਸਰੋਵਰ 'ਤੇ ਹੰਸ ਹੁੰਦੇ ਨੇ ਅਤੇ ਮਾਨਸਰੋਵਰ ਵਿੱਚ ਮੋਤੀ ਹੁੰਦੇ ਹੈ, ਹੀਰੇ ਹੁੰਦੇ ਹੈ, ਰਤਨ ਹੁੰਦੇ ਹੈ। ਇਹ ਕਿਹੜਾ ਮਾਨਸਰੋਵਰ ਹੈ ਜਿੱਥੇ ਤੁਸੀਂ ਰਹਿੰਦੇ ਹੋ? ਉਹ ਕਿਹੜੇ ਰਤਨ ਨੇ, ਕਿਹੜੇ ਮੋਤੀ ਨੇ, ਕਿਹੜੇ ਹੰਸ ਨੇ ਉਹ ਮਾਨਸਰੋਵਰ ਉੱਪਰ ਰਹਿੰਦੇ? ਗੁਰੂ ਮਹਾਰਾਜ ਕਹਿੰਦੇ ਵੀ ਉਹ ਮਾਨਸਰੋਵਰ 'ਤੇ ਨਹੀਂ, ਇੱਕ ਹੋਰ ਅਸਲੀ ਮਾਨਸਰੋਵਰ ਹੈ। ਮਹਾਰਾਜ ਵੀ ਸੋਝੀ ਸਮਝਦੇ ਹੋ ਤਾਂ ਆਪ ਜੀ ਨੇ ਸ਼ਬਦ ਰਾਹੀਂ ਅਸਲੀ ਜਿਹੜਾ ਮਾਨਸਰੋਵਰ ਹੈ ਜਿਹਦੇ ਵਿੱਚ ਸਦਾ ਲਈ ਰਹਿਣਾ ਚਾਹੀਦਾ, ਨਿਵਾਸ ਕਰਨਾ ਚਾਹੀਦਾ। ਮਾਨਸਰੋਵਰ ਉੱਪਰ ਹੰਸ ਰਹਿੰਦੇ ਨੇ ਅਤੇ ਬਗਲੇ ਨਹੀਂ ਰਹਿ ਸਕਦੇ, ਕਿਉਂਕਿ ਬਗ ਡੱਡਾ ਭਜਨ ਜ਼ਿਆਦਾ ਉਹ ਥਾਂ, ਉਹਨਾਂ ਨੇ ਡੱਡਾਂ ਦਾ ਉਹਨਾਂ ਦਾ ਭੋਜਨ ਹੈ। ਇੱਧਰ ਹਾਸਾ ਹੀਰਾ ਮੋਤੀ ਚੁਗਣਾ ਹੈ, ਇਹਨਾਂ ਨੇ ਮੋਤੀ ਚੁਗਣਾ ਹੈ ਜਾਂ ਹੀਰਾ ਖਾਣਾ ਹੈ। ਉਹਨਾਂ ਦਾ ਆਪਾਂ ਖਸੋਤ ਹੈ ਨਾ ਹੀ ਉਹਨਾਂ ਹੋਰ ਉਹ ਖਾਣਾ, ਉਹਨਾਂ ਦਾ ਖਾਣਾ ਬਗਲਿਆਂ ਦਾ ਕੁਛ ਹੋਰ ਹੈ, ਕਰਕੇ ਉਹ ਉੱਥੇ ਨਹੀਂ ਰਹਿ ਸਕਦੇ। ਇਹ ਕਹਿਣ ਲੱਗੇ ਕਿ ਮਹਾਰਾਜ ਖੋਲ੍ਹ ਕੇ ਦੱਸੋ ਵੀ ਉਹ ਕਿਹੜਾ ਮਾਨਸਰੋਵਰ ਹੈ ਜਿਹਦੇ ਵਿੱਚ ਤੁਸੀਂ ਸਦਾ ਲਈ ਰਹਿੰਦੇ ਹੋ? ਉਹ ਕਿਹੜੇ ਹੰਸ ਉੱਥੇ ਨੇ, ਕਿਹੜਾ ਮੋਤੀ, ਕਿਹੜੇ ਹੀਰੇ ਅਤੇ ਰਤਨ ਨੇ ਜਿਹੜੇ ਆਪ ਸਰੋਵਰ ਵਿੱਚ ਰਹਿ ਕੇ ਮਹਾਰਾਜ ਚੁੱਕਦੇ ਹੋ? ਸ਼ਬਦ ਰਾਹੀਂ ਗੁਰੂ ਨਾਨਕ ਸਾਹਿਬ ਜੀ ਅਸਲੀ ਜਿਹੜਾ ਮਾਨਸਰੋਵਰ ਹੈ ਉਹਨੂੰ ਦੱਸ ਰਹੇ ਹਨ, ਅਤੇ ਕਿਹੜੇ ਹੰਸ ਹਨ ਉਹਨਾਂ ਸੰਬੰਧੀ ਵੀ ਵਾਕਫੀ ਨੇ, ਕਿਹੜੇ ਮੋਤੀ ਅਤੇ ਕਿਹੜੇ ਰਤਨ ਹਨ ਉੱਥੇ ਖਾਣ ਯੋਗ, ਉਹਨਾਂ ਨੂੰ ਕਿਹੜੇ ਹੰਸ ਜੋਗੇ ਆਪ ਦੱਸ ਰਹੇ ਫਰਮਾ ਰਹੇ ਹਨ।
ਗੁਰ ਸਾਗਰ ਰਤਨੀ ਭਰਪੂਰੇ,
ਸਿੱਧੂ ਨਾਥ ਜਿਹੜੇ ਸਾਡੇ ਗੁਰੂ ਹਨ, ਉਹ ਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ। ਇਹ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਹੈ, ਜਿਹੜਾ ਅਪਰੰਪਰ ਹੈ, ਪਰੇ ਤੋਂ ਪਰੇ ਹੈ, ਪ੍ਰਕਿਰਤੀ ਤੋਂ ਵੀ ਅੱਗੇ ਹੈ, ਮਾਇਆ ਤੋਂ ਅੱਗੇ ਹੈ, ਉਹ ਵੀ ਪਰਮੇਸ਼ਰ ਸਾਨੂੰ ਗੁਰੂ ਵਿੱਚ ਮਿਲਿਆ ਹੈ, ਯਾਨੀ ਸਾਡਾ ਪਰਮੇਸ਼ਰ ਗੁਰੂ ਹੈ। ਕਹਿੰਦੇ ਮਹਾਰਾਜ ਵੀ ਚਲੋ ਉਹ ਤਾਂ ਪਰਮੇਸ਼ੁਰ ਤਾਂ ਸਾਰਿਆਂ ਦਾ ਗੁਰੂ ਹੈ, ਫਿਰ ਵੀ ਆ ਧਰਤੀ 'ਤੇ ਕੋਈ ਤਾਂ ਕੋਈ ਗੁਰੂ ਹੁੰਦਾ ਹੈ। ਇੱਥੇ ਦੁਨੀਆਂ 'ਤੇ ਤੁਹਾਡਾ ਗੁਰੂ ਕਿਹੜਾ ਹੈ? ਕਹਿੰਦੇ ਦੁਨੀਆਂ 'ਤੇ ਸ਼ਬਦ ਗੁਰੂ, ਸਵਰਤ ਤੁਹਾਨੂੰ ਚੇਲਾ ਹੈ, ਆ ਜਿਹੜੀ ਸ਼ਬਦ ਹੈ ਬਾਣੀ ਹੈ, ਇਹ ਸਾਡੇ ਗੁਰੂ ਨੇ, ਇਹ ਵਾਹਿਗੁਰੂ ਦੀ ਬਾਣੀ ਹੈ, ਇਸ ਕਰਕੇ ਦੂਜਾ ਗੁਰੂ ਸਾਡੇ ਬਾਣੀ ਹੈ, ਸ਼ਬਦ ਹੈ। ਤੇ ਜਿਹੜੀ ਸਰਤ ਹੈ ਇਹਦੇ ਵੀ ਜਿਹੜੀ ਧੁਨੀ ਜੁੜੀ ਹੋਈ ਹੈ, ਇਹੀ ਚੇਲਾ ਹੈ ਸਰਤੀ। ਇਸ ਤਰ੍ਹਾਂ ਇਹ ਗੁਰੂਵਾਰਾਂ ਨੇ ਪਰਮਾਤਮਾ ਦੀ ਵਿਚਾਰ ਸਿੱਧਾ ਨਾਥਾਂ ਦੇ ਦੱਸੀ। ਇੱਥੇ ਕਹਿੰਦੇ ਵੀ ਜਿਹੜਾ ਪਰਮੇਸ਼ਰ ਵਾਹਿਗੁਰੂ ਸਾਡਾ ਗੁਰੂ ਹੈ ਨਾ, ਇਹੀ ਕਹਿੰਦੇ ਸਾਗਰ ਹੈ, ਮਾਨਸਰੋਵਰ ਹੈ, ਕਿਉਂਕਿ ਜਿਹੜਾ ਮਾਨਸਰੋਵਰ ਉਹ ਖੇਲ ਸਮੁੰਦਰ ਦੇ ਵਿੱਚ ਮੰਨਿਆ ਗਿਆ ਹੈ, ਇਹ ਦੁੱਧ ਦਾ ਸਮੁੰਦਰ ਉਹਦੇ ਵਿਚਕਾਰ ਕਹਿੰਦੇ ਕਿਸੇ ਜਗ੍ਹਾ ਮਾਨ ਸਰੋਵਰ ਹੈ। ਇਸ ਕਰਕੇ ਉਹ ਸਮੁੰਦਰ ਦੇ ਵਿੱਚ ਹੋਣ ਕਰਕੇ ਇੱਥੇ ਸਾਗਰ ਦਾ ਹੀ ਅਰਥ ਮਾਨ ਸਰੋਵਰ ਹੈ। ਇਹ ਗੁਰੂ ਰੂਪੀ ਜਿਹੜੇ ਮਾਨ ਸਰੋਵਰ ਹਨ, ਜਾਣੀ ਪਰਮੇਸ਼ਰ ਵਾਹਿਗੁਰੂ ਜਿਹੜੇ ਸਾਡੇ ਸਤਿਗੁਰੂ ਹੈ, ਉਹ ਮਾਨ ਸਰੋਵਰ ਦੇ ਵਿੱਚ ਵਾਂਗ ਹਨ, ਅਸੀਂ ਵੀ ਉਹਨਾਂ ਵਿੱਚ ਉਹਨਾਂ ਦੇ ਵਿੱਚ ਰਹਿੰਦੇ ਹੋ। ਮਾਨ ਸਰੋਵਰ ਗੁਰੂ ਦੇ ਵਿੱਚ ਲੀਨ ਰਹਿੰਦੇ, ਪਰਮੇਸ਼ਰ ਵਿੱਚ ਲੀਨ ਰਹਿੰਦੇ। ਰਤਨੀ ਭਰਪੂਰੇ ਜਿਹੜੇ ਸਾਡੇ ਵਾਹਿਗੁਰੂ ਰੂਪੀ ਮਾਨ ਸਰੋਵਰ ਹੈ, ਉਹ ਕਹਿੰਦੇ ਰਤਨਾਂ ਨਾਲ ਲਵਾ ਲਵ ਭਰੇ ਹੋਏ ਹੈ। ਆ ਜਿਹੜੇ ਕੋਈ ਵਾਹਿਗੁਰੂ ਵੱਲੋਂ ਬਾਣੀ ਰੂਪ ਵਿੱਚ ਵੈਰਾਗ ਦੇ ਬਚਨ ਆਏ ਹਨ, ਇਹ ਰਤਨ ਹਨ। ਤੇ ਇਸੇ ਤਰ੍ਹਾਂ ਜਿਹੜੇ ਸਭ ਗੁਣ ਹਨ, ਇਹੀ ਮੋਤੀ ਹੈ, ਤੇ ਜਿਹੜਾ ਨਾਮ ਹੈ ਇਹੀ ਹੀਰਾ ਹੈ। ਐਸੋ ਹੀਰਾ ਨਿਰਮਲ ਨਾਮ। ਇਸ ਤਰ੍ਹਾਂ ਵੀ ਇਹ ਸਾਡੇ ਵਾਹਿਗੁਰੂ ਰੂਪੀ ਜਿਹੜੇ ਗੁਰੂ ਹਨ, ਇਸ ਮਾਨ ਸਰੋਵਰ ਹਨ, ਜੋ ਵੈਰਾਗ ਰੂਪੀ ਰਤਨ, ਸਭ ਗੁਣਾਂ ਰੂਪੀ ਮੋਤੀ, ਨਾਮ ਰੂਪੀ ਜਿਹੜੇ ਹੀਰੇ ਹਨ, ਇਹਨਾਂ ਨਾਲ ਭਰਪੂਰ ਹਨ, ਲਗਾ ਲਗ ਭਰੇ ਹੋਏ ਹਨ।
ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ।
ਜਿਵੇਂ ਜਿਹੜੇ ਵੀ ਹੰਸ ਹੈ ਜਿਹੜੇ ਮਾਨ ਸਰੋਵਰ ਤੇ ਰਹਿਣ ਵਾਲੇ ਹੈ, ਉਹ ਮੋਤੀਆਂ ਦਾ ਹੀਰਿਆਂ ਦਾ ਚੋਗਾ ਚੁਗਦੇ ਹੈ, ਤੇ ਇਸੇ ਤਰ੍ਹਾਂ ਜਿਹੜਾ ਕੋਈ ਦੁੱਧ ਹੈ ਉਹਨੂੰ ਉਹ ਛਕਦੇ ਹੈ। ਇਸੇ ਕਹਿੰਦੇ ਜਿਹੜਾ ਵਾਹਿਗੁਰੂ ਦਾ ਨਾਮ ਅੰਮ੍ਰਿਤ ਹੈ, ਇਹ ਦੁੱਧ ਹੈ, ਇਹਨੂੰ ਉਹ ਜਿਹੜੇ ਗੁਰਮੁਖਾਂ ਰੂਪੀ ਹੰਸ ਹੈ, ਮਹਾਤਮਾ ਰੂਪੀ ਹੰਸ ਹੈ, ਉਹ ਛਕਦੇ ਹੈ। ਬਾਹਰਲੇ ਦੁੱਧ ਪੀਣੇ ਤੋਂ ਬਹੁਤ ਮਜਨੂ ਹੈ, ਪੰਜ ਪੰਜ ਕਿਲੋ ਵੀ ਪੀ ਜਾਂਦੇ ਨੇ ਇਕੱਲੇ। ਫਿਰ ਕਹਿੰਦੇ ਸਾਥੋਂ ਜੀ ਕਮਾਈ ਨਹੀਂ ਹੁੰਦੀ, ਨਾਮ ਨਹੀਂ ਜਪਿਆ ਜਾਂਦਾ ਹੈ। ਜਿਹਨੇ 5 ਕਿਲੋ ਦਿਹਾੜੀ ਦਾ ਪੀਣਾ, ਉਹ ਕਿੱਥੋਂ ਪੀਣ ਆਵੇ। ਇਹ ਤਾਂ ਅਲਫ ਆਹਾਰ ਸਲਫ ਸੀ ਨਿੰਦਰਾ ਦਇਆ ਇਸ਼ਨਾ ਤਨ ਪ੍ਰੀਤ ਵਾਲੀ ਗੱਲ, ਥੋੜ੍ਹਾ ਸ਼ੱਕੂ ਫੇਰ ਹੈ। ਚਲੋ ਅਪੱਕ ਅਵਸਥਾ ਹੋ ਜਾਏ ਨਾ, ਪਹਿਲਾਂ ਇਹ ਕਰਕੇ ਕਮਾਈ, ਫਿਰ ਸਿਮਰ ਚੱਲ ਜਾਏ, ਫਿਰ ਤਾਂ ਜਿਹਨਾਂ ਮਰਜ਼ੀ ਗਰਾਂ 'ਚ ਪਿੱਜ ਕੇ ਖਾਈ ਜਾਏ, ਫਿਰ ਤਾਂ ਕੋਈ ਨਹੀਂ ਫਰਕ ਪੈਂਦਾ ਹੈ। ਪਹਿਲਾਂ ਇਹ ਜ਼ਰੂਰ ਖਿਆਲ ਰੱਖਣਾ ਪੈਂਦਾ ਕਿ ਪੇਟ ਭਰੇ ਉਹ ਪਸ਼ੂ ਆ ਜਾਂ ਸੋਇਆ ਵਾਲੀ ਗੱਲ ਨਹੀਂ ਕਰਨੀ ਹੈ। ਉਹ ਲੋੜ ਅਨੁਸਾਰ ਸਰੀਰ ਦੇ ਨਿਭਾਵ ਮਾਤਰੇ ਨੂੰ ਛਕਣਾ ਹੈ, ਇਹ ਸਰੀਰ ਠੀਕ ਠਾਕ ਰਹੇ, ਤੰਦਰੁਸਤ ਰਹੇ, ਇਹ ਨਹੀਂ ਵੀ ਹੋਏ ਮੋਟਾ ਤਾਜ਼ਾ ਹੋ ਰਹੇ, ਗੁੱਗੜ ਬਣ ਜਾਏ, ਇਹਦੇ ਵਾਸਤੇ ਨਹੀਂ ਅਸੀਂ ਇਹਨੂੰ ਖਾਣਾ ਹੈ। ਇਹ ਕਰਾਂਗੇ ਫਿਰ ਨਹੀਂ ਇਹ ਹੋਣਾ ਹੋਣਾ। ਫਿਰ ਮਤਾਂ ਕੋਈ ਖਿਆਲ ਕਰੇ ਵੀ 8-10 ਰੋਟੀਆਂ ਜੀਆਂ ਖਾ ਕੇ ਤੇ ਹੁਣ ਵੀ ਅਸੀਂ ਮਾਲਾ ਫੇਰ ਲਈਏ, ਫਿਰ ਤਾਂ ਮੰਜੇ ਦੇ ਸਵਾਰੀ ਹੋਣਾ ਪਊਗਾ। ਇਹ 5-10 ਰੋਟੀਆਂ ਨੇ, 5 ਕਿਲੋ ਦੁੱਧ ਨੇ, ਸਾਨੂੰ ਆਪਣੇ ਆਪ ਹੀ ਪਣਗ ਤੇ ਲੈ ਜਾਣਾ ਹੈ। ਬਸ ਜਿਹੜਾ ਆਨਾ ਹੈ ਇਹ ਤਾਂ ਨੀਂਦ ਦਾ ਘਰ ਹੈ, ਜਿੰਨੀ ਵੱਧ ਖਾਓਗੇ ਉਨੀ ਵੱਧ ਨੀਂਦ ਆਊਗੀ, ਜਿੰਨਾ ਥੋੜਾ ਛਕੋਗੇ ਉਨੀ ਥੋੜੀ ਅਲ ਥੋੜੀ ਹੋਊਗੀ। ਅਲਪ ਆਹਾਰ ਅਲਪ ਨਿੰਦਰਾ, ਇਸ ਕਰਕੇ ਖਾਵਣਾ ਥੋੜਾ ਬੋਲਣ ਗੁਰਮਤ ਪਾਏ, ਵੀ ਇਹ ਗੁਰਮਤ ਦਾ ਪਾਉਣਾ, ਗੁਰਮਤ ਹੈ। ਕਹਿੰਦੇ ਵੀ ਗੁਰਮਤ ਕੀ ਹੁੰਦੀ ਹੈ, ਉਹ ਕਾਹਦੇ ਨਾਲ ਖਾਈ ਵੀ ਹੈ। ਕਹਿੰਦੇ ਵੀ ਲੋੜ ਅਨੁਸਾਰ ਖਾਣਾ, ਥੋੜਾ ਛਕਣਾ, ਉਹਨੇ ਦੁਨੀਆਂ ਤੋੜੇ ਬੰਧਨਾਂ ਨੂੰ ਪਾਣੀ ਥੋੜਾ ਖਾਇਆ। ਜਿੰਨਾ ਕੁ ਜਾਣੀ ਸਰੀਰ ਨੂੰ ਯੋਗਤਾ ਰੱਖਦਾ ਹੈ ਉਹਨਾਂ ਕੁ ਖਾਣਾ, ਇੱਕ ਤਾਂ ਨਾ ਲਾਲਚ ਨਾਲ ਖਾਣਾ ਵੀ ਚਲੋ ਵਧੀਆ ਬਣਿਆ, ਜਿੰਨਾ ਚਿਰ ਗਲ ਤੱਕ ਨਹੀਂ ਆ ਜਾਂਦਾ ਉਹਨਾਂ ਚਿਰ ਨਾ ਹਟਣਾ। ਜਿਵੇਂ ਸ਼ਰਾਧਾਂ ਦੇ ਕਹਿੰਦੇ ਉਹ ਪੰਡਤਾਂ ਨਾਲ ਕਰਦੇ ਹੁੰਦੇ ਸੀ ਵੀ ਜੇ ਰੱਖ ਲਿਆ ਜਾਏ ਚੌਂਕੇ ਵੀ ਕਹਿੰਦੇ ਬੜਾ ਪੁੰਨ ਹੈ, ਫਿਰ ਲਾਲਚ ਦੇ ਕੇ ਖਵਾਈ ਜਾਂਦੇ ਉਹਨਾਂ ਨੂੰ, ਲਓ ਜੀ ਇੱਕ ਰੁਪਈਆ ਲੈ ਲਓ ਇੱਕ ਖਾ ਲਓ ਲੱਡੂ, ਦੋ ਰੁਪਈਏ ਲੈ ਲਓ ਇੱਕ ਹੋਰ ਖਾ ਲਓ। ਇਸ ਤਰ੍ਹਾਂ ਨਹੀਂ ਹੈ, ਜੇ ਉਹ ਲਾਲਚ ਵਿੱਚ ਆ ਕੇ ਖਾਈ ਪੀ ਜਾਣਾ। ਇਸ ਤਰ੍ਹਾਂ ਜਿਹੜੇ ਕੋਈ ਉਹ ਕਹਿੰਦੇ ਇੱਥੇ ਨਾਮ ਰੂਪੀ ਦੁੱਧ ਜਿਹੜਾ ਜਿੰਨਾ ਮਰਜ਼ੀ ਪੀ ਲਏ, ਇਹਦੇ ਨਾਲ ਆਤਮਾ ਬਲਵਾਨ ਹੋਊਗੀ, ਉਹ ਜਿਹੜਾ ਬਾਹਰਲਾ ਪੀਵਾਂਗੇ ਉਹਦੇ ਨਾਲ ਗੋਗੜ ਵਧੂਗੀ, ਇਸ ਕਰਕੇ ਗੋਗੜ ਵਧਾਉਣ ਦੀ ਕੋਈ ਲੋੜ ਨਹੀਂ ਹੈ। ਉਧਰਲੀ ਜਿਹੜੀ ਆਤਮਾ ਹੈ ਉਹਨੂੰ ਨਾਮ ਦਾ ਦੁੱਧ ਜਿੰਨਾ ਮਰਜ਼ੀ ਪਿਆਓ, ਹੁਣ ਆਤਮਾ ਨੂੰ ਜਿੰਨੀ ਮਰਜ਼ੀ ਬਲਵਾਨ ਕਰੋ, ਜਿੰਨੀ ਸਾਡੀ ਆਤਮਾ ਬਲਵਾਨ ਉਹਨੇ ਅਸੀਂ ਆਤਮਿਕ ਬਲੀ ਹੈ ਉਹਨੇ ਤਕੜੇ, ਫਿਰ ਤਾਂ ਅਸੀਂ ਫਰਨਾ ਕਰੀਏ ਉਹਦਾ ਹੀ ਸਭ ਕੁਛ ਹੋਊਗਾ, ਫੂਕ ਮਾਰੀਏ ਧਰਤੀ ਆਕਾਸ਼ ਉੱਡ ਜਾਣਗੇ, ਅਤੇ ਆਤਮਾ ਬਲੀ ਹੈ ਸਾਡੀ। ਜੇ ਸਰੀਰ ਬਲੀ ਹੈ ਫਿਰ ਤਾਂ ਦੁਨੀ ਚੰਦ ਵਰ ਗਈ ਹੈ, ਉਹ ਡਿੱਗਦੇ ਹਾਂ ਵੇਖ ਲਓ ਰੱਸਾ ਵੀ ਟੁੱਟ ਗਿਆ ਸੀ, ਛਕਦੇ ਸੀ ਖੁੱਲ੍ਹੇ ਕਰਸੇ, ਘਰੇ ਵੀ ਆ ਗਏ ਉਹ ਕੁਛ ਨਹੀਂ ਲੈ ਸਕੇ ਸਨ, ਮਾਰਾ ਦੇ ਬਚਨ ਵੀ ਕਮਾ ਨਹੀਂ ਸਕੇ ਸੀ। ਇਸ ਕਰਕੇ ਨਾਮ ਨੂੰ ਕੋਈ ਨਹੀਂ ਜਪਣਾ ਹੈ, ਵੀ ਜਿਹੜੇ ਮਹਾਤਮਾ ਰੂਪੀ ਹੰਸ ਕਹਿੰਦੇ ਉਹ ਨਾਮ ਅੰਮ੍ਰਿਤ ਦਾ ਜਿਹੜਾ ਜਾਪ ਕਰਨ ਇਹੀ ਦੁੱਧ ਛਕਦੇ ਨੇ, ਉੱਥੇ ਗੁਰੂ ਰੂਪੀ ਮਾਨਸਰੋਵਰ ਰਹਿ ਕੇ ਮਹਾਰਾਜ ਦੇ ਯਾਨੀ ਸਤਿਗੁਰੂ ਕੋਲ ਦੀ ਹਜ਼ੂਰੀ ਵਿੱਚ ਰਹਿ ਕੇ ਉਹ ਜਿਹੜੇ ਗੁਰਮੁਖਾਂ ਰੂਪੀ ਹੰਸ ਹੈ ਮਹਾਤਮਾ ਰੂਪੀ ਹੰਸ ਹੈ ਉਹ ਨਾਮ ਅੰਮ੍ਰਿਤ ਜਪਣ ਦੁੱਧ ਛਕਦੇ ਨੇ। ਜਿਹੜਾ ਕੋਈ ਸੋਗੁਣ ਧਾਰਨ ਹਨ ਇਹੀ ਚੋਗਾ ਚੁਗਦੇ ਨੇ, ਯਾਨੀ ਸਤਿਗੁਰੂ ਦੇ ਰੂਪੀ ਮਾਨ ਸਰੋਵਰ ਦੇ ਵਿੱਚ ਰਹਿ ਕੇ ਸੋਗੁਣਾਂ ਨੂੰ ਧਾਰਨ ਕਰ ਰਹੇ ਹੈ, ਸਤਿਗੁਰੂ ਦੀ ਹਜ਼ੂਰੀ ਵਿੱਚ ਰਹਿ ਕੇ ਇਹੀ ਉਹ ਮੋਤੀ ਚੁਗਦੇ ਨੇ। ਇਸ ਤੋਂ ਜਿਹੜੇ ਕੋਈ ਮਹਾਤਮਾ ਰੂਪੀ ਹੰਸ ਹਨ ਗੁਰਮੁਖਾਂ ਰੂਪੀ ਹੰਸ ਹਨ ਉਹ ਕਦੇ ਵੀ ਕਹਿੰਦੇ ਗੁਰੂ ਰੂਪੀ ਮਾਨ ਸਰੋਵਰ ਤੋਂ ਦੂਰ ਨਹੀਂ ਰਹਿੰਦੇ ਹਨ, ਹਮੇਸ਼ਾ ਗੁਰੂ ਰੂਪੀ ਮਾਨ ਸਰੋਵਰ ਵਿੱਚ ਲੀਨ ਹੀ ਰਹਿੰਦੇ ਹਨ।
ਹਰ ਰਸ ਚੋਗ ਚੁਗ ਹੈ ਪ੍ਰਭ ਭਾਵੈ।
ਐਸੇ ਵੀ ਜਿਹੜੇ ਗੁਰਮੁਖਾਂ ਰੂਪੀ ਹੰਸ ਹੈ ਵਾਹਿਗੁਰੂ ਦਾ ਜਿਹੜਾ ਨਾਮ ਅੰਮ੍ਰਿਤ ਹੈ ਇਹਦਾ ਰਸ ਲੈਂਦੇ ਇਹ ਦੁੱਧ ਛਕਦੇ ਹਨ, ਤੇ ਸੋਗਣਾਂ ਨੂੰ ਧਾਰਨ ਰੂਪ ਜਿਹੜੀਆਂ ਮੋਤੀਆਂ ਦਾ ਚੋਗਾ ਚੁਗਦੇ ਹਨ, ਪ੍ਰਭੂ ਨੂੰ ਪਾਉਂਦੇ ਹਨ ਚੰਗੇ ਲੱਗਦੇ ਹਨ। ਜਿਹੜੇ ਗੁਰੂ ਰੂਪੀ ਮਾਨਸਰੋ ਵਿੱਚ ਰਹਿੰਦੇ ਆ ਨਾ ਇਹ ਗੁਰਮੁਖਾਂ ਰੂਪੀ ਹੰਸ ਉਹ ਫਿਰ ਉੱਥੇ ਰਹਿੰਦੇ ਰਹਿੰਦੇ ਉਹ ਜਿਹੜਾ ਪ੍ਰਾਣਾਂ ਦਾ ਪਤੀ ਹੈ ਪ੍ਰਾਣਾਂ ਦਾ ਮਾਲਕ ਕੌਣ ਹੈ ਪਰਮੇਸ਼ਰ ਹੈ, ਉਹਦੇ ਆਸਰੇ ਨਾਲ ਸਰੀਰ ਵਿੱਚ ਹੀ ਪ੍ਰਾਣ ਆ ਰਹੇ ਜਾ ਰਹੇ, ਜਿਸ ਦਿਨ ਉਹਦਾ ਆਸਰਾ ਨਾ ਹੋਇਆ ਫੁੱਕ ਜੀ ਨਿਕਲ ਜਾਊਗੀ ਅੱਖਾਂ ਵਿੱਚ ਜਾਣਗੀਆਂ ਤਰੱਕ ਦੇ ਕੇ ਅਸੀਂ ਡਿੱਗ ਪਾਵਾਂਗੇ। ਵੀ ਉਹ ਜਿਹੜਾ ਪ੍ਰਾਣਾਂ ਦਾ ਮਾਲਕ ਪਰਮੇਸ਼ਰ ਉਸਨੂੰ ਫਿਰ ਪਾਉਂਦੇ ਹਨ ਗੁਰਮੁਖ
ਬਗ ਬਪੜਾ ਛਪਣੀ ਨਾ
ਇਹ ਵੀ ਸਿੱਧੋ ਨਾਥੋ ਵਿਚਾਰਾ ਬਗਲਾ ਕਿਆ ਹੈ ਕਹਿੰਦੇ ਜਿਹੜਾ ਛਪੜੀ ਤੇ ਨਹਾਉਂਦਾ ਹੈ ਛਪੜੀ ਵਿੱਚ ਇਸ਼ਨਾਨ ਕਰਦਾ ਹੈ ਵੀ ਉੱਥੇ ਡੱਡੂ ਮੱਛੀਆਂ ਖਾਂਦਾ ਹੈ ਉਹ ਬਗਲਾ ਕਿਆ ਹੈ। ਇਸੇ ਤਰ੍ਹਾਂ ਬਗਲੇ ਵਜਦਾ ਕੋਈ ਪਖੰਡੀ ਪੁਰਸ਼ ਹੈ ਜਿਵੇਂ ਉਹ ਖਾਈਆਂ ਬੀਜ ਕੇ ਬਹਿ ਬੂ ਜਾਂਦਾ ਹੈ ਉਹ ਜਦੋਂ ਦੱਸਦੀ ਨਾ ਡੱਡ ਜੀ ਉਦੋਂ ਹੀ ਮਾਰਦਾ ਚੁੰਝ। ਇਸੇ ਤਰ੍ਹਾਂ ਵੀ ਜਿੰਨਾ ਚਿਰ ਕੋਈ ਪਦਾਰਥ ਨਹੀਂ ਆਇਆ ਉਹਨਾਂ ਚਿਰ ਤਾਂ ਅੱਖਾਂ ਵਿੱਚ ਹੀ ਅਸੀਂ ਜੀ ਭਗਤੀ ਕਰਦੇ ਹਾਂ, ਜਦੋਂ ਵੇੜੇ ਕੇ ਚੜ ਗਿਆ ਫਿਰ ਲਾਤੇ ਗੱਫੇ, ਇਹਨੂੰ ਕਹਿੰਦੇ ਬਗਲਾ ਉਹਨੂੰ ਕਹਿੰਦੇ ਪਖੰਡੀ। ਇਹ ਸਿਰਫ ਉਹ ਜਿਵੇਂ ਡੱਡਾ ਫੜਨ ਲਈ ਅੱਖਾਂ ਵਿੱਚ ਮੈਂ ਨਾ ਬਦਲਾ ਇਸੇ ਤਰ੍ਹਾਂ ਖਾਣ ਪੀਣ ਲਈ ਅੱਖਾਂ ਵਿੱਚ ਹੋਈਆਂ ਅਗਲਾ ਕਵੀ ਬੜਾ ਵੀ ਅੱਖਾਂ ਵਿੱਚ ਕੇ ਭਜਨ ਕਰ ਰਿਹਾ ਇਹਨੂੰ ਵੀ ਕੋਈ ਮੱਥਾ ਟੇਕੋ ਧੁੱਧ ਦਿਓ ਇਹਨੂੰ ਵੀ ਪ੍ਰਸ਼ਾਦੇ ਵਧੀਆ ਪਕਾ ਕੇ ਦਿਓ ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਸਤਵਾਦੀ ਕਹਿੰਦੇ ਇਹ ਵੀ ਜਿਹੜਾ ਬਦਲੇ ਵਾ ਤਾਂ ਪਖੰਡੀ ਹੈ ਐਵੇਂ ਅੱਖਾਂ ਜਿਹੀਆਂ ਮੀਚ ਕੇ ਬਹਿ ਜਾਂਦਾ ਉਹ ਕਿਆ ਹੈ ਫਿਰ ਕਹਿੰਦੇ ਜਿਹੜਾ ਛਪੜੀ ਚ ਨਹਾਉਂਦਾ ਹੈ ਆ ਜਿਹੜੀ ਕੁਸੰਗਤ ਹੈ ਉਹਦੇ ਵਿੱਚ ਇਸ਼ਨਾਨ ਕਿ ਜਿਹੜਾ ਕੁਸੰਗੀਆਂ ਚ ਬਹਿੰਦਾ ਹੈ ਆ ਜਿਹੜੇ ਸ਼ਰਾਬੀ ਕਬਾਬੀ ਉਹਨਾਂ ਵਿੱਚ ਜਾ ਕੇ ਬਹਿ ਬੂ ਜਾਂਦਾ ਹੈ ਕਹਿੰਦੇ ਵੀ ਉਹ ਫਿਰ ਬਦਲਾ ਪਖੰਡੀ ਹੈ ਨਹਾਉਂਦਾ ਹੈ ਉਹਨਾਂ ਵਿੱਚ ਰਹਿ ਕੇ ਕੀ ਕਰਦਾ ਹੈ ਪਖੰਡੀ ਕੋਈ ਫਾਇਦਾ ਨਹੀਂ ਜਿਹੜਾ ਕੁਛ ਸੰਗਤ ਵਿੱਚ ਬਹਿੰਦਾ ਉੱਠਦਾ ਹੈ ਪਖੰਡੀ ਪੁਰਸ਼ ਤਾਂ ਕਹਿੰਦੇ ਚਿੱਕੜ ਵਿੱਚ ਡੁੱਬਦਾ ਹੈ ਬਗਲਾ ਜਦੋਂ ਛੱਪੜੀ ਚ ਨਹਾਊਗਾ ਚਿੱਕੜ ਹੀ ਹੁੰਦਾ ਛੱਪੜੀ ਚ ਇਸੇ ਤਰ੍ਹਾਂ ਕੁਸੰਗਤ ਵਿੱਚ ਚਿੱਕੜ ਕੀ ਆ ਵਿਕਾਰ ਹੈ ਆ ਸ਼ਰਾਬਾਂ ਕਬਾਬਾਂ ਹੈ ਇਹਦੇ ਵਿੱਚ ਡੁੱਬ ਜਾਂਦਾ ਹੈ ਉਹ ਵੀ ਪੀ ਲੈ ਲੈ ਉਹ ਵੀ ਖਾ ਪੀ ਜਾਂਦਾ ਮੱਛੀਆਂ ਕੁੱਕੜ ਸੂਰ ਇੱਥੇ ਮਾਨ ਸਰੋਵਰ ਤੇ ਥੋੜਾ ਇਹ ਕੁਛ ਹੈਗਾ ਇਹ ਕੁਸੰਗਤ ਵਿੱਚ ਹੀ ਹੈ ਸਾਰਾ ਜਿੰਨੀਆਂ ਸ਼ਰਾਬਾਂ ਕਬਾਬਾਂ ਮੀਟ ਮੱਛੀਆਂ ਇੱਥੇ ਹੁਣ ਦੇਖ ਲਓ ਤਾਂ ਤਿੰਨ ਮੀਲ ਦਾ ਕੜਾਹ ਪ੍ਰਸ਼ਾਦ ਤੈਨੂੰ ਮਿਲ ਜਾਊਗਾ ਉੱਧਰ ਜਾਓ ਤੁਸੀਂ ਉੱਥੇ ਸਭ ਕੁਛ ਮਿਲੂਗਾ ਤਾਂ ਬਾਜਾ ਮਾਰਦੇ ਖੜੋ ਸਾਡੇ ਨਾਲ ਕੀ ਲੱਗ ਚੱਲਿਆ ਮਾਸ ਵਿੱਚ ਮਾਸ ਪਾਈ ਜਾਣਾ ਇਹ ਸਰੀਰ ਵੀ ਮਾਸ ਨਹੀਂ ਹੈ ਜੇ ਬਾਹਲਾ ਰਹਿ ਕੇ ਖਾ ਲਿਆ ਤਾਂ ਕੀ ਹੈ ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨ ਇਹਨਾਂ ਦਾ ਜਿਹੜੇ ਅੰਨੇ ਨੇ ਨਾ ਅਕਲ ਤੋਂ ਬਾਹਰੇ ਕਹਿੰਦੇ ਉਹਨਾਂ ਦਾ ਅੰਨਾ ਗਿਆਨ ਹੈ ਗਿਆਨ ਵੀ ਚਾਨਣ ਵਾਲਾ ਨਹੀਂ ਹੈ ਜਿਹੜੇ ਉਹਨਾਂ ਦੇ ਵਚਨ ਵੀ ਅੰਨਿਆਂ ਵਾਲੇ ਨੇ ਸਮਝਣ ਵਾਲੇ ਪਰ ਉਹ ਇਸ ਤਰ੍ਹਾਂ ਦੇ ਅੰਨੇ ਗਿਆਨ ਨੂੰ ਕਸਮ ਕਰਦੇ ਹੋਏ ਕਈ ਵਾਰੀ ਤਾਂ ਗਿਆਨਵਾਨਾਂ ਨੂੰ ਨਹੀਂ ਬੋਲਦੇ ਉਹਨਾਂ ਦੀਆਂ ਦਲੀਲਾਂ ਹੀ ਐਸੀਆਂ ਹੁੰਦੀਆਂ ਹਨ ਇਸੇ ਕਹਿੰਦੇ ਹਨ ਵੀ ਉਹ ਤਾਂ ਜਿਹੜਾ ਪਖੰਡੀ ਪੁਰਸ਼ ਹੈ ਉਹ ਤਾਂ ਵਿਸ਼ਿਆਂ ਰੂਪੀ ਚਿੱਕੜ ਵਿੱਚ ਹੀ ਡੁੱਬਦਾ ਹੈ ਇਸ ਤਰ੍ਹਾਂ ਫਿਰ ਪਾਪਾਂ ਦੀ ਮੈਲ ਲੱਗ ਜਾਂਦੀ ਇਸ ਕਰਕੇ ਉਹ ਨਹੀਂ ਜਾਂਦੀ ਉਤਰਦੀ ਨਹੀਂ ਹੈ ਜਿਹੜੇ ਕੋਈ ਮਹਾਤਮਾ ਰੂਪੀ ਗੁਰਮੁਖ ਰੂਪੀ ਹੰਸ ਹਨ ਉਹ ਕਹਿੰਦੇ ਵਿਚਾਰੀ ਵਿਚਾਰਵਾਨ ਹਨ ਬੜੇ ਸਿਆਣੇ ਹਨ ਜਿਸ ਕਰਕੇ ਆਪਣੇ ਜਿਹੜੇ ਚਰਨ ਹਨ ਨਾ ਉਹ ਬਾਹਰ ਵੀ ਕਹਿੰਦੇ ਰੱਖ ਰੱਖ ਕੇ ਰੋਕ ਰੋਕ ਕੇ ਰੱਖਦੇ ਹੈ ਯਾਨੀ ਦੇਖ ਦੇਖ ਕੇ ਰੱਖਦੇ ਵੀ ਕੋਈ ਜੀ ਤਾਂ ਨਹੀਂ ਮਰ ਜਾਂਦਾ ਯਾਨੀ ਜਿਹੜੇ ਕੋਈ ਗੁਰਮੁਖਾਂ ਵਿਚਾਰਵਾਨ ਪੁਰਸ਼ ਹੈ ਉਹ ਜਦੋਂ ਕਿਸੇ ਪਾਸੇ ਨੂੰ ਤੁਰਦੇ ਨੇ ਉਸ ਵੇਲੇ ਵੀ ਆਪਣੇ ਜਿਹੜੇ ਪੈਰ ਹੈ ਨਾ ਉਹਨਾਂ ਨੂੰ ਰੋਕ ਰੋਕ ਕੇ ਐਨ ਦੇਖ ਦੇਖ ਕੇ ਰੱਖਦੇ ਹੈ ਇਹ ਨਹੀਂ ਵੀ ਉਹ ਉੱਠ ਨੂੰ ਮੂੰਹ ਨੂੰ ਤਾਂ ਨੂੰ ਚੱਕ ਕੇ ਅਤੇ ਧੱਪ ਧੱਪ ਕਰਕੇ ਚੱਲਣ ਉਹ ਤਾਂ ਨਰ ਅਚੇਤ ਪਾਪ ਤੇ ਡਰ ਰਹੇ ਗੁਰੂ ਕੇ ਬਚਨ ਨੂੰ ਵੀ ਜਿਹੜਾ ਅਚਨ ਚੇਤ ਪਾਪ ਕੋਈ ਹੋ ਜਾਂਦਾ ਉਹ ਤਾਂ ਵੀ ਡਰਨਾ ਚਾਹੀਏ ਜਿੰਨੇ ਜੀਵ ਜੰਤ ਹੈ ਸਾਰਿਆਂ ਦੇ ਵਿੱਚ ਪਰਮੇਸ਼ਰ ਦੀ ਕਲਾ ਹੈ ਸੱਤਾ ਹੈ ਇਹ ਵੀ ਅਸੀਂ ਖਿਆਲ ਕਰਨਾ ਜੀ ਲਿਆ ਪ੍ਰਵਾਨ ਜਿਹੜੇ ਗੁਰਮੁਖਾਂ ਰੂਪੀ ਹੰਸ ਹਨ ਬ੍ਰਹਮ ਵੇਤੇ ਤਤ ਵੇਤੇ ਉਹ ਵਿਚਾਰਵਾਨ ਹਨ ਇਸ ਕਰਕੇ ਬਾਹਰ ਵੀ ਜਦੋਂ ਸਤਸੰਗਤ ਵੱਲ ਨੂੰ ਜਾਂਦੇ ਆਪਣੇ ਚਰਨਾਂ ਨੂੰ ਕਹਿੰਦੇ ਰੱਖ ਰੱਖ ਕੇ ਰੋਕ ਰੋਕ ਕੇ ਐਨ ਚੰਗੀ ਤਰ੍ਹਾਂ ਫੇਰ ਰੱਖਦੇ ਨੇ ਧਰਦੇ ਨੇ ਇਸੇ ਤਰ੍ਹਾਂ ਉਹ ਵਿਚਾਰਵਾਨ ਜਿਹੜੇ ਪੁਰਸ਼ ਹੰਸ ਹਨ ਉਹ ਮਨਵਧਰੂ ਜਿਹੜੇ ਚਰਨ ਹਨ ਉਹਨਾਂ ਨੂੰ ਵੀ ਉਹ ਅਵਕਾਰਾਂ ਵੱਲੋਂ ਰੋਕ ਕੇ ਭੈੜੇ ਖਿਆਲਾਂ ਵੱਲੋਂ ਰੋਕ ਕੇ ਫਿਰ ਪਰਮੇਸ਼ਰ ਦੀ ਤਰਫ ਨੂੰ ਰੱਖਦੇ ਨੇ ਜਰ ਮਨ ਵੱਧ ਨੂੰ ਲਾਉਂਦੇ ਹਨ ਦੁਵੈਤ ਭਾਵ ਨੂੰ ਛੱਡ ਕੇ ਉਹ ਨਿਰੰਕਾਰੀ ਭਏ ਨਿਰੰਕਾਰੀ ਜਿਹੜਾ ਨਿਰਾਕਾਰ ਸਰੂਪ ਉਹਦੀ ਪ੍ਰਾਪਤੀ ਵਾਲੇ ਹੋ ਜਾਂਦੇ ਨੇ ਯਾਨੀ ਉਹਦੇ ਉਹਨਾਂ ਦੇ ਅੰਦਰ ਦਵੈਤ ਭਾਵ ਨਹੀਂ ਰਹਿੰਦੇ ਸਮਝਦੇ ਹਨ, ਜਿਵੇਂ ਉਹ ਨਾਮਦੇਵ ਦੇ ਅੰਦਰ ਦਵੈਤ ਭਾਵ ਚਲੀ ਗਈ। ਜਦੋਂ ਦਵੈਤ ਚਲੀ ਗਈ ਉਦੋਂ ਹੀ ਉਹ ਕਹਿਣ ਲੱਗੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਦਵੈਤ ਚਲੀ ਗਈ ਉਹ ਕਹਿੰਦਾ ਜਿੱਧਰ ਜਾਓ ਤਸਵੀਠ ਲਪੈ ਲਾ, ਇਹ ਜਿੱਧਰ ਵੀ ਮੈਂ ਜਾਂਦਾ ਉੱਧਰ ਮੈਨੂੰ ਪਰਮੇਸ਼ਰ ਮਿਲਿਆ ਦਿਸਦਾ ਹੈ। ਉਹ ਜੇ ਕੁੱਤਾ ਵੀ ਘਰ ਵਿੱਚ ਹੈ ਉਹਦੇ ਵਿੱਚ ਵੀ ਪਰਮੇਸ਼ਰ ਦਿਸ ਰਿਹਾ ਹੈ, ਅਤੇ ਉਹ ਘਿਓ ਵਾਲੀ ਕੁੱਜੀ ਜੀ ਲੈ ਕੇ ਉਹਦੇ ਮਗਰ ਭੱਜਦੇ ਨਾਮ ਦੇਵੇ, ਕਿਉਂਕਿ ਦਵੈਤ ਅੰਦਰ ਚਲੀ ਗਈ ਹੈ, ਸਭ ਪਾਸੇ ਪਰਮੇਸ਼ਰ ਦਿਸ ਰਿਹਾ ਹੈ। ਹੁਣ ਕੁੱਤੇ ਦਾ ਸੁਭਾਅ ਹੁੰਦਾ ਹੈ ਵੀ ਉਹਨੂੰ ਪਤਾ ਹੁੰਦਾ ਵੀ ਚੁੱਕ ਕੇ ਭੱਜੋ, ਉਹ ਭਜਾ ਜਾਂਦਾ ਰੋਟੀ ਦੇ ਜਾਂਦੇ, ਕਹਿੰਦੇ ਭਗਵਾਨ ਜੀ ਚੌਪੜ ਕੇ ਛਕੋ, ਮੱਖਣੀ ਨਾਲ ਛਕੋ, ਖੁਸ਼ਕ ਕਿਉਂ ਛਕਦੇ ਹਾਂ। ਉੱਥੇ ਪਰਮੇਸ਼ਰ ਪ੍ਰਗਟ ਕਰ ਲਿਆ, ਕਹਿੰਦੇ ਵੀ ਤੂੰ ਧੰਨ ਹੈ, ਤੇਰੇ ਅੰਦਰ ਦਵੈਤ ਭਾਵ ਨਿਕਲ ਗਿਆ, ਸਭ ਪਾਸੇ ਤੂੰ ਮੈਨੂੰ ਸਮਝ ਰਿਹਾ ਹੈ। ਇਸੇ ਤਰ੍ਹਾਂ ਕਬੀਰ ਜੀ ਦੇ ਅੰਦਰੋਂ ਦਵੈਤ ਭਾਵ ਨਿਕਲ ਗਈ, ਉਹਨਾਂ ਦੇ ਘਰੇ ਕਿਤੇ ਉਹ ਚੱਲ ਕੇ ਆਇਆ ਹੈ, ਉੱਥੇ ਉਹ ਕਹਿ ਕੀ ਜੈਸੀ ਤੇਰੀ ਚਾਲ, ਤੇਰੀ ਪੂਛ ਉੱਪਰ ਚਮਕ ਵਾਲ, ਇਸਮੇ ਘਰ ਮੈਂ ਹੈ ਸੋ ਤੂੰ ਢੂੰਢ ਖਾ ਹੈ, ਔਰ ਕਿਸੀ ਕੇ ਤੂੰ ਮਤ ਹੀ ਜਾਹੇ। ਇਹ ਪਰਮੇਸ਼ਰ ਇਸ ਰੂਪ ਵਿੱਚ ਆਏ, ਕਹਿੰਦੇ ਇੱਥੇ ਮਹਾਰਾਜ ਉਹ ਘਰ ਵਿੱਚ ਪਿਆ, ਤੁਸੀਂ ਲੰਬ ਲੰਬ ਕੇ ਖਾ ਲਓ ਪੀ ਲਓ, ਤੁਹਾਨੂੰ ਕਿਸੇ ਨੇ ਨਹੀਂ ਸਮਝਣਾ ਵੀ ਭਗਵਾਨ ਆਏ ਕਿ ਕੁੱਤਾ ਆਇਆ ਹੈ। ਇੱਥੇ ਸਭ ਦਵੈਤ ਖਤਮ ਹੈ ਵੀ ਪਰਮੇਸ਼ਰ ਹੀ ਆਇਆ ਇਸ ਰੂਪ ਵਿੱਚ। ਕਹਿੰਦੇ ਹੋਰ ਕਿਸੇ ਦੇ ਤੁਸੀਂ ਮਤਾਂ ਘਰੇ ਚਲੇ ਜਾਣਾ, ਉਹਨਾਂ ਨੇ ਵੀ ਦੇਖਣਾ ਹੈ ਵੀ ਪਰਮੇਸ਼ਰ ਆਇਆ ਇਸ ਰੂਪ ਵਿੱਚ, ਉਹਨਾਂ ਨੇ ਤਾਂ ਦੇਖ ਕੇ ਕੁੱਤਾ ਤੁਹਾਡੇ ਮਾਰ ਦੇਣੀ ਹੈ ਪੰਜ ਸੱਤ। ਉਹ ਫਿਰ ਜਿਵੇਂ ਕੁੱਤੇ ਦਾ ਸੁਭਾਅ ਹੁੰਦਾ, ਕੁੱਤੇ ਦਾ ਸੁਭਾਅ ਹੁੰਦਾ ਚੱਕੀ ਜੀ ਚਿੱਟਣ ਲੱਗੀ ਹੈ, ਫਿਰ ਜਿਹੜਾ ਛਿੱਕੂ ਜਿਹਾ ਉੱਪਰ ਪਿਆ ਹੈ ਉਹਦੇ ਵੱਲੇ ਥੱਕਣ ਲੱਗੇ ਹੈ, ਫਿਰ ਕਹਿਣ ਲੱਗੇ ਕਿਉਂਕਿ ਦਵੈਤ ਅੰਦਰੋਂ ਖਤਮ ਹੈ, ਚਾਕੀ ਚੱਟ ਹੈ ਚੂਨ ਖਾਏ, ਚਾਕੀ ਦਾ ਚੀਥੜਾ ਕਹਾਂ ਲੈ ਜਾਏ। ਇਹ ਮਹਾਰਾਜ ਚੱਕੀ ਦਾ ਆਟਾ ਚੱਕਦੇ ਹੋ, ਇਹ ਆਟਾ ਖਾਈ ਤੁਰੇ ਜਾਂਦੇ ਹੋ, ਆ ਜਿਹੜਾ ਚੱਕੀ ਦਾ ਜਿਹੜਾ ਚੂਸ ਚੀਸਰਾ ਜਿਹਾ ਹੈ, ਚੱਕੀ ਨੂੰ ਸਾਫ਼ ਕਰਨ ਵਾਲਾ ਇਹ ਚੀਸਰਾ ਜਿਹਾ, ਇਹ ਲੀਰ ਦਾ ਟੁਕੜਾ ਹੈ, ਮਹਾਰਾਜ ਤੁਸੀਂ ਕਿੱਧਰ ਨੂੰ ਲੈ ਜਾਂਦੇ ਹਾਂ। ਛਿੱਕੇ ਪਰ ਤੇਰੀ ਬਹੁਤ ਭੀੜ, ਆ ਜਿਹੜਾ ਛਿੱਕੂ ਜਿਹਾ ਉੱਪਰ ਬੰਨਿਆ ਹੋਇਆ ਜਿਹਦੇ ਵਿੱਚ ਰੋਟੀਆਂ ਰੱਖੀਆਂ ਹੋਈਆਂ, ਇਹਨੇ ਉਹਦੇ ਉੱਪਰ ਤੇਰੀ ਬੜੀ ਨਿਗਾਹ ਲੱਗੀ ਹੋਈ ਹੈ। ਇਸ ਤਰ੍ਹਾਂ ਦੇ ਲਾਭ ਕਹਿ ਕੇ ਕਹਿੰਦੇ ਮਹਾਰਾਜ ਹੁਣ ਤੁਸੀਂ ਚੰਗੀ ਤਰ੍ਹਾਂ ਇਹ ਭੋਗ ਭਲੇ ਚੰਗੀ ਤਰ੍ਹਾਂ ਪਦਾਰਥ ਛਕ ਲਏ, ਹੁਣ ਤੁਸੀਂ ਮਹਾਰਾਜ ਇਸ ਰੂਪ ਵਿੱਚ ਆਏ ਹਾਂ, ਚਲੇ ਜਾਓ, ਕਿਉਂਕਿ ਮਤਾ ਉੱਧਰ ਕਮਾਲਾ ਕਮਾਲੀ ਲੋਈ ਹੋਣੀ ਆ ਜਾਣ, ਉਹਨਾਂ ਨੇ ਤੁਹਾਡੀਆਂ ਇਸ ਰੂਪ ਵਿੱਚ ਹਰਕਤਾਂ ਦੇਖ ਕੇ ਮਹਾਰਾਜ ਤੁਹਾਨੂੰ ਨਹੀਂ ਬਖਸ਼ਣਾ, ਮਤ ਤੂੰ ਮਾਰਾ ਈ ਡਿੱਟੇ ਆ, ਮਤਾ ਤੁਹਾਡੇ ਕਹਿੰਦੇ ਪਿੱਠ ਤੇ ਕੋਈ ਇੱਟ ਜਾਂ ਢੀਮ ਮਾਰੇ, ਇੱਟ ਪੱਕੀ ਹੁੰਦੀ ਹੈ ਢੀਮ ਕੱਚੀ ਹੁੰਦੀ ਹੈ, ਤੇ ਮਤਾਂ ਉਹ ਤੁਹਾਡੇ ਮਾਰਨ ਤੁਹਾਨੂੰ। ਸੋ ਇਸ ਤਰ੍ਹਾਂ ਇਹ ਦਵੈਤ ਜਿਹੜੀ ਹੈ ਨਾ, ਇਹ ਕਹਿੰਦੇ ਉਹਨਾਂ ਦੇ ਅੰਦਰੋਂ ਉਹਨਾਂ ਨੇ ਛੱਡ ਦਿੱਤੀ, ਉਹ ਨਿਰੰਕਾਰ ਦੀ ਪ੍ਰਾਪਤੀ ਵਾਲੇ ਹੋ ਜਾਂਦੇ, ਉਹ ਦਵੈਤ ਦਾ ਕਸਮ ਨਹੀਂ ਕਰਦੇ ਨੇ, ਅਦਵੈਤ ਸਰੂਪ ਦਾ ਅਸਨ ਕਸਮ ਕਰਦੇ, ਉਹ ਦਵੈਤਵਾਦੀ ਬਣ ਜਾਂਦੇ ਨੇ। ਜਿਵੇਂ ਅਦੋਦਰ ਵਾਲੇ ਜਿਹੜੇ ਮਹਾਤਮਾ ਸੰਤ ਬਾਬਾ ਈਸ਼ਰ ਸਿੰਘ ਜੀ, ਚੰਗੇ ਕਮਾਈ ਵਾਲੇ ਚੰਗੇ ਵਿਦਵਾਨ ਹੋਏ ਹੈ, ਇਹਨਾਂ ਦੇ ਕੋਲ ਕਮਾਈ ਸੁਣ ਕੇ ਸੋਭਾ ਸੁਣ ਕੇ, ਜਾਂ ਫਰੀਦਕੋਟ ਵਾਲਾ ਕਹਿੰਦੇ ਕੋਈ ਨਾਭੇ ਵਾਲਾ ਰਾਜਾ ਚੱਲ ਕੇ ਆਇਆ ਸੀ, ਇੱਕ ਲੱਖ ਰੁਪਈਆ ਇਹਨਾਂ ਦੇ ਅੱਗੇ ਉਹਨਾਂ ਨੇ ਭੇਟਾ ਕੀਤਾ, ਕਹਿੰਦੇ ਮਹਾਰਾਜ ਇਹ ਲੈ ਲਓ। ਕਹਿੰਦੇ ਵੀ ਨਹੀਂ ਅਸੀਂ ਨਹੀਂ ਲੈਣਾ ਹੈ, ਸਾਡੇ ਕਿਸ ਕੰਮ ਹੈ। ਤੇ ਉਹ ਮਾਨ ਨਾ ਕਹਿਣ ਲੱਗਿਆ ਮਹਾਰਾਜ ਇਹੋ ਜਿਹਾ ਲੱਖ ਰੁਪਈਆ ਦੇਣ ਵਾਲਾ ਤੁਹਾਨੂੰ ਕੋਈ ਦਾਨੀ ਨਹੀਂ ਪੈਣਾ ਹੈ। ਇਹ ਵੀ ਹੱਸ ਕੇ ਕਹਿੰਦੇ ਵੀ ਈਸ਼ਰ ਸਿੰਘ ਵਰਗਾ ਬ੍ਰਗ ਤੋੜੀ ਤਿਆਗੀ ਹੋਣੀ ਤੈਨੂੰ ਮਿਲਣਾ ਹੈ, ਇਹ ਤੈਨੂੰ ਤੇ ਤੇਰੇ ਵਰਗਾ ਕੋਈ ਦਾਨੀ ਨਹੀਂ ਮਿਲਣਾ, ਸਾਡੇ ਵਰਗਾ ਤਿਆਗੀ ਨਹੀਂ ਮਿਲਣਾ ਹੈ,
दो रुपया बेच दीन गवा जाते हैं, लख रुपया केड़ा छड़ता है, तो बगर फिरनगे तेरे। यहोजे जने महात्मा चंगे कमाई वाले उन्होंने को ढोल बजाला बजा कोई पंडित आ गया है, चंगा पढ़िया लिखा जी, कहते बदंती है मरी जाते हैं रोज, वो वाहगुरु अद्वैत रूप है। कहते मैं अद्वैत का सिद्ध कर दिना भी जीव वखरा है, ईश्वर वखरा है, ब्रह्म वखरा है। किवें अद्वैत को सिद्ध कर दे, मैं अद्वैत सिद्ध कर दिना। तो मेरे नाले बड़े विद्वान फड़े फिरते हैं संत, चर्चा कर मैं इन्हों के सामने, कहते योजे लफ दूंगा द्वैत सिद्ध कर दूंगा, यानी जीव वखरा है, ईश्वर वखरा है, ब्रह्म वखरा है। ये अड्डो अड्डी दसाऊ, ये कहते ने जीव ईश्वर ब्रह्म का स्वरूप है। यो जो आया है महात्मा अपनी बौज के मालिक ने आया वाला बड़ा सत्कार किया है, कहने महाराज तुसी तो बड़े विद्वान हो, तुहाडे नाल कोई ज्ञान चर्चा नहीं कर सकता, बैठो महाराज बैठो। तो मेरे वर्गा फिर अफर गया भी हाँ भाई वेखो मेरे अगे भी ये महात्मा चुके, इन्हें कोई मेरे का बच्चा उत्थे इधर उधर पानी छिड़क रहा सी डेरे, उन्हों बुलाया है, उन्हों बच्चे नु कहिंदे लै भी आ साढ़े आसन पर बैठ। हुण बच्चा हुण जिहड़ा गुरुद्वारे डेरे आ के पानी छिड़कदा है, वह एवें थोड़ा छिड़कदा है, उन्हों कोई सोझी समझ हैगी है, कोई तां ही छिड़कदा है, दूजे ने की मारना झाड़ू उन्हों की पता है, पर उन्हों समझ है। वह बच्चा कहिंदा महाराज मैं नहीं बह सकता तुहाडे आसन ते, तुसी महाराज महात्मा संत विद्वान, मैं तो महाराज नीवी जात वाला चोर, पानी छिड़कन वाला पापी गुनाही, मैं थोड़े आसन पर किमें बैठा, मैं नहीं बहना महाराज, मैं तो बह के पापी होर बन जाऊंगा। वो महात्मा खिंचते है वे तू बह दे, वो बहना नहीं, मैं नहीं जी बहना इतने, हो जो मर्जी गल करो, मैं नहीं थोड़ी गद्दी पर बहना है, आसन से नहीं बहना है। जो काफी समय रगड़ा झगड़ा जहा हों श्री पंडित कहते भी तू तो कहना भी मैं द्वैत सिद्ध कर दूंगा, द्वैत लाला झोला का मुंडा सिद्ध करी जाता है, भी तू इना पढ़ लिख के द्वैत सिद्ध कर दे तो की वड्डी गल है, ये अनपढ़ है, इन कुछ नहीं आता है, यह द्वैत सिद्ध करी जाता। यह कहता भी मैं थोड़े आसन से नहीं बहना, तुम वे हो मैं छोटा हाँ, कहते ये अद्वैत सिद्ध करनी औखी है, द्वैत सिद्ध करनी की औखी है, ये तो सौखी है, ये करी जाता है, ये आप छोटा बनी जाता पापी पखंडी, तो सानू संत बनाई जाता है, लै दो बनाई जाता है, आप वखरा समझदा है, सानू वखरा समझदा है। वह फिर शर्मिंदे तो बहुत आया है, कहते भी ये तू इन्ना पढ़ लिख के तो ये की करी जाता है, लोगों सीधे रस्ते पाना कि पुठे रस्ते पाने हैं। यानी इस तरह जो महात्मा है ना, वो दुमदा छोड़ पाए निरंकार ही, द्वैत भाव में छड़ के वो निरंकार की प्राप्ति वाली हो जाते हैं, फिर वो लीन रहे हुए रेंदे हन पासे अद्वैत रूप शुद्ध रूप ब्रह्म नूं ही ओ तकदे हन।
मुक्त पदार्थ हर रस चाखे,
ओ जिहड़े महात्मा रूपी महा हंस है, कहिंदे वाहिगुरु दा नाम रस चखदे है। इस तरह जिहड़ा मुक्त रूपी जिहड़ा मुक्ती रूपी पदार्थ है ਉਹਨੂੰ ਵੀ ਉਹ ਲੈ ਲੈਂਦੇ ਹਨ।
ਆਪਣ ਜਾਣ ਰਹੇ ਗੁਰ ਰਾਖੇ,
ਉਹਨਾਂ ਦੇ ਵੀ ਗੁਰੂ ਰੱਖਿਆ ਕਰਨ ਵਾਲੇ ਹੋ ਗਏ, ਜਿਸ ਕਰਕੇ ਉਹਨਾਂ ਦੇ ਜਿਹੜੇ ਸੰਸਾਰ ਦੇ ਵਿੱਚ ਆਉਣਾ ਹੈ ਜਾਣਾ ਹੈ, ਇਹ ਵੀ ਰਹਿ ਗਿਆ, ਜੰਮਣਾ ਮਰਨਾ ਉਹਨਾਂ ਦਾ ਮੁੱਕ ਗਿਆ ਹੈ।
ਸਰਵਰ ਨਾਸਾ ਛੋੜ ਨਾ ਜਾ,
ਜਿਹੜਾ ਗੁਰੂ ਰੂਪੀ ਮਾਨ ਸਰੋਵਰ ਹੈ, ਜਿਹੜੇ ਉਹ ਮਹਾਤਮਾ ਰੂਪੀ ਹੰਸ ਹੈ, ਉਹਨੂੰ ਛੱਡ ਕੇ ਇੱਧਰ ਉੱਧਰ ਨਹੀਂ ਜਾਂਦੇ ਹਨ। ਆਪਣੇ ਗੁਰੂ ਰੂਪੀ ਸਰੋਵਰ ਮਾਨ ਸਰੋਵਰ ਦੇ ਵਿੱਚ ਹਮੇਸ਼ਾ ਟੁੱਬੀਆਂ ਲਾਉਂਦੇ ਹੈ, ਗੁਰੂ ਕੇ ਸ਼ਬਦ ਬਾਣੀ ਵਿੱਚ ਹੀ ਲੀਨ ਹੋਏ ਰਹਿੰਦੇ ਆ, ਉਹ ਛੱਡ ਕੇ ਇੱਧਰ ਉੱਧਰ ਨਹੀਂ ਜਾਂਦੇ ਹਨ।
ਪ੍ਰੇਮ ਭਗਤ ਕਰ ਸਹਿਜ ਸਮਾਏ,
ਪ੍ਰੇਮ ਭਗਤੀ ਕਰਦੇ ਕਰਦੇ ਸਹਿਜ ਵਿੱਚ ਹੀ ਸਮਾਏ ਰਹਿੰਦੇ ਹੈ।
ਸਰਵਰ ਮਹਿ ਹੰਸ ਹੰਸ ਮਹਿ ਸਾਗਰ,
ਇਹ ਗੁਰੂ ਰੂਪੀ ਮਾਨ ਸਰੋਵਰ ਹਨ, ਉਹਨਾਂ ਵਿੱਚ ਮਹਾਤਮਾ ਰੂਪੀ ਗੁਰਮੁਖਾਂ ਰੂਪੀ ਜਿਹੜੇ ਹੰਸ ਰਹਿੰਦੇ ਹੈ, ਜਿਹੜੇ ਕੋਈ ਗੁਰਮੁਖਾਂ ਰੂਪੀ ਹੰਸ ਹੈ, ਬ੍ਰਹਮ ਬੇਤਿਆਂ ਰੂਪੀ ਹੰਸ ਹਨ, ਉਹਨਾਂ ਵਿੱਚ ਜਿਹੜੇ ਗੁਰੂ ਰੂਪੀ ਮਾਨ ਸਰੋਵਰ ਹਨ।
ਅਕਥ ਕਥਾ ਗੁਰ ਬਚਨੀ ਆਦਰ,
ਇਸ ਕਰਕੇ ਕਹਿੰਦੇ ਉਹ ਆਦਰ ਨਾਲ ਗੁਰੂ ਕੀ ਬਚਨਾ ਰਾਹੀਂ ਉਹ ਅਕਥ ਕਥਾ ਦਾ ਕਥਨ ਕਰਦੇ ਹੈ, ਗੁਰੂ ਕੇ ਬਚਨਾ ਰਾਹੀਂ ਆਦਰ ਸਤਿਕਾਰ ਨਾਲ ਕਥ ਸਰੂਪ ਦੀ ਕਥਾ ਕਰਦੇ ਹਨ।
ਸੁਨ ਮੰਡਲ ਇੱਕ ਜੋਗੀ ਬੈਸੇ,
ਇਸ ਤਰ੍ਹਾਂ ਉਹ ਕਹਿੰਦੇ ਇੱਕ ਜੋਗੀ ਬੈਸੇ, ਇੱਕ ਜੋਗੀ ਉਹ ਜੁੜਨ ਵਾਲੇ ਕਹਿੰਦੇ ਜਿਹੜਾ ਸੁਨ ਮੰਡਲ ਅਫੁਰ ਰੂਪ ਹੈ, ਜਿਹੜਾ ਫੁਰਨਿਆਂ ਤੋਂ ਰਹਿਤ ਅਸਥਾਨ ਉਹ ਕੀ ਹੈ, ਵਾਹਿਗੁਰੂ ਹੀ ਹੈ, ਬਾਕੀ ਤਾਂ ਸਭ ਸਰੀਰ ਰੂਪੀ ਥਾਵਾਂ ਵਿੱਚ ਫੁਰਨੇ ਤਰ੍ਹਾਂ ਤਰ੍ਹਾਂ ਦੇ ਫਿਰਦੇ ਹੈ। ਉਹ ਜਿਹੜਾ ਸੁਨ ਮੰਡਲ ਅਫੁਰ ਸਥਾਨ ਹੈ ਵਾਹਿਗੁਰੂ, ਉਹਦੇ ਵਿੱਚ ਉਹ ਜਿਹੜੇ ਜੋਗੀ ਹਨ, ਉਹ ਯੋਗ ਦੁਆਰਾ ਭਗਤੀ ਯੋਗ ਦੁਆਰਾ ਜੁੜਨ ਵਾਲੇ ਹਨ, ਉਹ ਵੀ ਬੈਠੇ ਹਨ, ਇਸਤ ਹੋਏ ਹਨ।
ਨਾ ਪੁਰਖ ਕਹੋ ਕੈਸੇ,
ਜਿਹੜਾ ਅਫੁਰ ਮੰਡਲ ਹੈ ਉਹਦਾ ਸਰੂਪ ਕੀ ਹੈ, ਕਹਿੰਦੇ ਉਹ ਨਾ ਨਾਰ ਹੈ ਨਾ ਪੁਰਖ ਹੈ, ਦੱਸੋ ਕਹੋ ਦੱਸੋ ਕੋਈ ਕੈਸੇ ਉਹਦਾ ਬਿਆਨ ਕਰ ਸਕੇ, ਕਿਉਂਕਿ ਉਹ ਕਿਸੇ ਦੇ ਵਿੱਚ ਵੀ ਨਹੀਂ ਹੈ।
ਭਵਨ ਜੋਤ ਰਹੇ ਲਿਵ ਲਾਈ,
ਜਿਸਦੀ ਤਿੰਨਾਂ ਭਵਨਾਂ ਵਿੱਚ ਰੋਤ ਹੈ, ਉਹਦੇ ਵਿੱਚ ਉਹ ਲਿਵ ਲਾਏ ਲਿਵ ਲਾ ਰਹੇ ਹਨ।
ਸੁਰ ਨਰ ਨਾਥ ਸੱਚੇ ਸਰਣਾਈ,
ਇਸ ਤਰ੍ਹਾਂ ਜੋ ਸੱਚੇ ਨਾਥ ਹਨ, ਸੱਚੇ ਮਾਲਕ ਹਨ, ਉਹਦੀ ਸ਼ਰਨ ਦੇ ਵਿੱਚ ਪਏ ਹੋਏ, ਕਹਿੰਦੇ ਕਿ ਉਹ ਸੁਰਾਂ ਦੇ ਦੇਵਤੇ ਹਨ, ਉਹ ਵੀ ਉਹਦੇ ਸ਼ਰਨ ਦੇ ਵਿੱਚ ਆਏ ਹਨ।
ਆਨੰਦ ਮੂਲ ਅਨਾਥ ਉਧਾਰੀ,
ਆਨੰਦ ਦਾ ਵੀ ਮੂਲ ਹੈ, ਮਨ ਦਾ ਮੁੱਢ ਹੈ, ਉਹ ਵਾਹਿਗੁਰੂ ਦਾ ਕੋਈ ਨਾਥ ਨਹੀਂ, ਉਹ ਆਪ ਨਾਥ ਤੋਂ ਰਹਿ ਸਾਰਿਆਂ ਦਾ ਅਨਾਥਾਂ ਦਾ ਆਧਾਰੀ ਸਹਾਰਾ ਹੈ।
ਗੁਰਮੁਖ ਭਗਤ ਸਹਿਜ ਵਿਚਾਰੀ,
ਹੋਵੇ ਗੁਰਮੁਖਾਂ ਦੁਆਰਾ ਉਹ ਜਿਹੜੇ ਗੁਰਮੁਖ ਹਨ, ਉਹ ਭਗਤੀ ਕਰਦੇ ਹੋਏ ਗਿਆਨ ਦੇ ਵੀ ਗਿਆਨ ਦੁਆਰਾ ਵਿਚਾਰਵਾਨ ਹਨ, ਗਿਆਨ ਦੇ ਵਿਚਾਰ ਤਾਂ ਹੀ ਕਰਦੇ ਹਨ।
ਭਗਤ ਵਛਲ ਭੈ ਕਾਟਣ ਹਾਰੇ,
ਜਿਹੜੇ ਵਾਹਿਗੁਰੂ ਜੀ ਉਹ ਭਗਤਾਂ ਦੇ ਵਛਲ ਪਿਆਰੇ ਹਨ, ਭੈ ਨੂੰ ਕੱਟ ਦੇਣ ਵਾਲੇ ਹਨ।
ਮੈਂ ਮਾਰ ਮੇਰੇ ਪਗ ਧਾਰੇ,
ਵੀ ਬ੍ਰਹਮ ਬੇਤੇ ਹੈ ਗੁਰਮੁਖ ਹੈ, ਹੋ ਗਈ ਹੋਮੈ ਮਾਰ ਮਿਲੇ ਪਗ ਧਾਰੇ, ਆਪਣੇ ਹਿਰਦੇ ਵਿੱਚ ਵਾਹਿਗੁਰੂ ਦੇ ਜਿਹੜੇ ਚਰਨ ਕਮਲ ਉਹਨਾਂ ਨੇ ਧਾਰੇ ਹਨ, ਟਿਕਾਏ ਹਨ, ਇਸ ਤਰ੍ਹਾਂ ਹੋਮੈ ਨੂੰ ਮਾਰ ਕੇ ਉਹ ਪਰਮੇਸ਼ਰ ਵਿੱਚ ਫਿਰ ਮਿਲੇ ਹਨ।
ਨਾਨਕ ਯਤਨ ਕਰ ਕਾਲ ਸੰਤਾਏ,
ਉਹਨਾਂ ਨੂੰ ਇਹ ਸਮਝ ਆ ਗਈ ਹੈ ਵੀ ਹੋਰ ਅਮਨੀਨਾ ਮਰਜ਼ੀ ਅਨੇਕਾਂ ਯਤਨ ਕਰ ਲਈਏ, ਉਹਨਾਂ ਕਰਕੇ ਕਾਲ ਸੁਤਾਉਂਦਾ ਹੈ, ਤੰਗ ਕਰਦਾ ਹੈ।
ਮਰਨ ਲਿਖਾਏ ਮੰਡਲ ਮਹਿ ਆਏ,
ਇਹ ਵੀ ਉਹਨਾਂ ਨੂੰ ਬ੍ਰਹਮ ਬੇਤਿਆਂ ਹੰਸਾਂ ਨੂੰ ਸਮਝ ਆ ਗਈ ਹੈ ਵੀ ਮਰਨਾ ਲਿਖਾ ਕੇ ਇਹ ਸਾਰੇ ਜੀਵ ਇਸ ਸੰਸਾਰ ਮੰਡਲ ਵਿੱਚ ਆਏ ਹੈ।
ਜਨਮ ਪਦਾਰਥ ਦੁਬਦਾ ਪੂਵੇ।
ਜਿਹੜੇ ਅਗਿਆਨੀ ਲੋਕ ਹੈ ਉਹ ਕਹਿੰਦੇ ਦਵੈਤ ਭਾਵ ਵਿੱਚ ਲੱਗਦੇ ਦੁਬਦਾ ਵਿੱਚ ਪੈ ਕੇ ਜਿਹੜਾ ਮਨੁੱਖ ਆ ਜਨਮ ਬੜਾ ਪਦਾਰਥ ਵਰਗਾ ਕੀਮਤੀ ਹੈ ਇਹਨੂੰ ਐਵੇਂ ਹੀ ਗੁਆਉਂਦੇ ਹਨ।
ਆਪ ਨਾ ਚੀਨਸ ਭ੍ਰਮ ਭ੍ਰਮ ਰੋਵੇ।
ਆਪਣਾ ਆਪਾ ਉਹਨੂੰ ਨਹੀਂ ਉਹ ਚੀਨਦੇ ਹਨ ਮਨੁੱਖ ਤੇ ਭਰਮ ਵਿੱਚ ਭਰਮ ਕੇ 84 ਲੱਖ ਜਨਮ ਵਿੱਚ ਭਰਮ ਕੇ ਉਹ ਰੋਂਦੇ ਹਨ।
ਪੜ੍ਹ ਤੋ ਸੁਣ ਤੋ ਏਕ
ਜਿਹੜੇ ਗੁਰਮੁਖ ਹੈ ਉਹ ਸਮਝਦੇ ਆ ਵੀ ਉਹ ਇੱਕ ਹੀ ਵਾਹਿਗੁਰੂ ਕਹਿ ਰਿਹਾ ਉਹੀ ਉਹਦੇ ਸੰਬੰਧੀ ਕੁਛ ਕਹਿੰਦੇ ਹਨ ਉਹਦੇ ਸੰਬੰਧੀ ਕੁਝ ਪੜ੍ਹਦੇ ਹਨ ਉਹਦੇ ਸੰਬੰਧੀ ਕੁਝ ਸੁਣਦੇ ਹਨ।
ਧੀਰਜ ਧਰਮ ਧਰਣੀ ਧਰ ਟੇਕ
ਧਰਣੀ ਧਰ ਧਰਤੀ ਦਾ ਧਰ ਆਸਰਾ ਵੀ ਟੇਕ ਹੈ ਜਾਂ ਉਹਦੇ ਵੀ ਟਿਕੇ ਹੋਏ ਉਹ ਤੀਰ ਤੇ ਧਰਮ ਦੇ ਸਹਿਤ ਕਾਇਮ ਰਹਿੰਦੇ ਹਨ।
ਜਾਤ ਸਾਤ ਸੰਗਮ ਹਿਰਦੈ ਸਮਾਏ।
ਆ ਉਹਨਾਂ ਦੇ ਹਿਰਦੇ ਵਿੱਚ ਜਿਹੜਾ ਜਤ ਹੈ ਏਕਾ ਨਾਰੀ ਜਤੀ ਹੋਏ ਪਰ ਨਾਰੀ ਪੀ ਭੈਣ ਬਖਾਣਾ ਇਹ ਜਤ ਸਮਾਇਆ ਰਹਿੰਦਾ ਹੈ ਤੇ ਸਤ ਸਮਾਇਆ ਰਹਿੰਦਾ ਸਤ ਪ੍ਰਤੱਗੀ ਰਹਿੰਦੇ ਹੈ ਤੇ ਸੰਜਮ ਵੀ ਉਹਨਾਂ ਦੇ ਹਿਰਦੇ ਵਿੱਚ ਉਹ ਇੰਦਰੀਆਂ ਦਾ ਦਮਨ ਕਰਨ ਉਹ ਸੰਜਮ ਰੱਖਦੇ ਉਹ ਸਮਾਏ ਰਹਿੰਦੇ ਤਿੰਨਾਂ ਵਿੱਚ।
ਚੌਥੇ ਪਾਤਕ ਜੇ ਮਨ ਪਤੀ ਆਏ।
ਜਿਹੜੇ ਮਨ ਦੇ ਪਤੀ ਆਉਣ ਕਰਕੇ ਮਨ ਦੇ ਭਰੋਸੇ ਕਰਕੇ ਚੌਥੇ ਪਲ ਦੇ ਵਿੱਚ ਹੀ ਉਹ ਟਿਕੇ ਰਹਿੰਦੇ ਹਨ।
ਸਾਚੇ ਨਿਰਮਲ ਮੈਲ ਨਾ ਲਾਗੈ।
ਸੱਚੇ ਸਰੂਪ ਵਿੱਚ ਜੁੜੇ ਰਹਿੰਦੇ ਹੈ ਜੋ ਨਿਰਮਲ ਮੈਲ ਤੋਂ ਰਹਿਤ ਹੈ ਉਹ ਸੱਚੇ ਸਰੂਪ ਵਿੱਚ ਜੋ ਨਿਰਮਲ ਉਹਦੇ ਵਿੱਚ ਜੁੜੇ ਰਹਿੰਦੇ ਜਿਸ ਕਰਕੇ ਉਹਨਾਂ ਦੇ ਮਨ ਨੂੰ ਕੋਈ ਹਉਮੈ ਦਾ ਵਿਕਾਰ ਦਾ ਇਹ ਮੈਲ ਨਹੀਂ ਲੱਗਦਾ ਹੈ।
ਗੁਰ ਕੈ ਸ਼ਬਦ ਧਰਮ ਭਉ ਭਾਗੈ।
ਸ਼ਬਦ ਰਾਹੀਂ ਉਹਨਾਂ ਦੇ ਅੰਦਰੋਂ ਜਿਹੜਾ ਪੰਚਰਾਂ ਦਾ ਭਰਮ ਹੈ ਸਤਰਾਂ ਦਾ ਭੈ ਹੈ ਭੱਜ ਜਾਂਦਾ ਹੈ।
ਮੂਰਤ ਮੂਰਤ ਆਦਿ ਅਨੂਪ।
ਇਸ ਕਰਕੇ ਜੋ ਆਦੀ ਚ ਉਪਮਾ ਤੋਂ ਰਹਿਤ ਵਾਹਿਗੁਰੂ ਉਹ ਸੂਰਤ ਮੂਰਤ ਵਰੀ ਸੂਰਤ ਕੇ ਸੁੰਦਰ ਸਰੂਪ ਵਾਲਾ ਹੈ।
ਨਾਨਕ ਜਾ ਕੇ ਸਾਚ ਸਰੂਪ।
ਉਸਰਾਓ ਸੱਚ ਸਰੂਪ ਦੀ ਜਾਚਨਾ ਕਰਦੇ ਹੈ। ਇਹ ਵੀ ਸਿੱਧੋ ਨਾਥ ਜਿਹੜਾ ਆਦੀ ਸਰੂਪ ਮਾਂ ਤੋਂ ਰਹਿਤ ਹੈ ਤੇ ਜੋ ਸੂਰਤ ਮੂਰਤ ਹੈ ਸੁੰਦਰ ਸ਼ਕਲ ਸਰੂਪ ਵਾਲਾ ਹੈ ਉਹ ਸੱਚ ਸਰੂਪ ਦੀ ਅਸੀਂ ਵੀ ਜਾਚਨਾ ਕਰਦੇ ਹਾਂ ਉਹਦੇ ਦਰਸ਼ਨਾਂ ਦੀ ਮੰਗ ਕਰਦੇ ਹਾਂ। ਇਹ ਹੋਵੇ ਗੁਰੂ ਰੂਪੀ ਮਾਨ ਸਰੋਵਰ ਦੇ ਵਿੱਚ ਲੀਨ ਹੁੰਦੇ ਹੋਏ ਅਸੀਂ ਆਹ ਕੁਛ ਛਕਦੇ ਹਾਂ ਉਹ ਬ੍ਰਹਮ ਬੇਤੇ ਰੂਪੀ ਜਿਹੜੇ ਹੰਸ ਹੈ ਉੱਥੇ ਰਹਿੰਦੇ ਹੋਏ ਇਹ ਕੁਛ ਛਕਦੇ ਛਕਾਉਂਦੇ ਨੇ ਆਪਣੇ ਜੀਵਨ ਯਾਤਰਾ ਨੂੰ ਸਫਲੀ ਕਰਦੇ ਨੇ। ਇਹ ਅਸਲੀ ਜਿਹੜਾ ਮਾਨ ਸਰੋਵਰ ਹੈ ਉਹਦੀ ਜਿਹੜੀ ਇਹ ਸੂਝਬੂਝ ਹੈ ਸ਼ਬਦ ਰਾਹੀਂ ਗੁਰੂ ਨਾਨਕ ਸਾਹਿਬ ਜੀ ਨੇ ਸਿੱਧਾਂ ਨਾਥਾਂ ਦੀ ਬਰਸਾਈ ਸ਼ਬਦ ਉਚਾਰਨ ਕਰਦਿਆਂ ਹੋਇਆ ਇਹ ਖੋਲ ਖੋਲ ਕੇ ਬਿਆਨ ਕੀਤੀ ਹੈ ਜਿਸ ਨੂੰ ਆਪਾਂ ਰਲ ਮਿਲ ਕੇ ਜਿਵੇਂ ਗੁਰੂ ਮਹਾਰਾਜ ਨੇ ਮਤਲਬ ਬਖਸ਼ੀ ਹੈ ਇਹ ਕਿਰਮਕਾ ਮਾਤਰ ਸਾਧੂਆਂ ਦੀ ਸੰਗਤ ਵਿੱਚੋਂ ਇਹ ਬ੍ਰਹਮ ਵਿੱਦਿਆ ਹਾਸਲ ਹੋਈ ਔਰ ਰਲ ਮਿਲ ਕੇ ਆਪਾਂ ਸਾਂਝੀ ਕੀਤੀ ਹੈ। ਫਿਰ ਵੀ ਅਲਪੱਗ ਹੋਣ ਦੇ ਨਾਤੇ ਬਾਣੀ ਗਾਧ ਬੋਧ ਹੋਣ ਦੇ ਨਾਤੇ ਵਿਚਾਰਾ ਕਰਦਿਆਂ ਬੇਨਤੀ ਭੁੱਲਾਂ ਗਲਤੀਆਂ ਹੋਈਆਂ ਹੈ ਸਤਿਗੁਰੂ ਤਾਂ ਬਖਸ਼ਿੰਦ ਹੀ ਹਨ ਸੰਗਤਾਂ ਵੀ ਭੁੱਲਾਂ ਗਲਤੀਆਂ ਮਾਫ ਕਰਨ ਯੋਗ ਹੈ ਸਾਰੀਆਂ ਗਲਤੀਆਂ ਭੁੱਲਾਂ ਨਜ਼ਰ ਅਜਾਜ ਕਰਕੇ ਇਹ ਜਿਹੜੀ ਕੋਈ ਸਭ ਸਿੱਖਿਆ ਹੈ ਇਹਦੀ ਬਖਸ਼ਿਸ਼ ਇਹ ਸਭ ਸਿੱਖਿਆ ਹਿਰਦੇ ਵਿੱਚ ਨਿਵਾਸ ਕਰੇ ਜਿਸ ਕਰਕੇ ਇਹ ਪੜ੍ਹਿਆ ਸੁਣਿਆ ਵਿਚਾਰਿਆ ਹੋਇਆ ਸਾਰਿਆਂ ਦਾ ਸਾਡਾ ਰਲ ਮਿਲ ਕੇ ਸਾਡੇ ਲਈ ਲਾਭਦਾਇਕ ਹੋਵੇ ਦੋ ਪ੍ਰਲੋਕ ਸੁਖੀ ਸਹੇਲਾ ਕਾਰਨ ਬਣਾਉਣ ਦਾ ਕਾਰਨ ਬਣੇ। ਇੱਥੇ ਹੀ ਆਪਾਂ ਹੁਣ ਸਮਾਪਤੀ ਕਰਕੇ ਅਰਦਾਸ ਵੀ ਜੁੜੀਏ ਜੀ
ਸਾਚੇ ਨਿਰਮਲ ਮਹਿਰ ਨਾ ਲਾਗੈ ਗੁਰ ਕੈ ਸ਼ਬਦ ਧਰਮ ਭਉ ਭਾਗੈ सूरत मूरत आदि अनूप नानक जाचे सात स्वरूप।
वाहिगुरु जी का खालसा वाहिगुरु जी की फतेह।